ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਸ਼ਟ ਅਦ੍ਰਿਸ਼ਟ ਗਿਆਨ ਬਿਨ ਗਿਆਨਾ ਬਿਨ ਵੈਰਾਗ ਤਾਂ ਤੇ ਭਾਵ ਨਿਰਵੇਦ ਪ੍ਰਦ ਜਾਂ ਤੇ ਭਾਵ ਦੁੱਖ ਤਿਆਗ। ਨਸ਼ਟ ਅਦ੍ਰਿਸ਼ਟ ਗਿਆਨ ਬਿਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਕਿਰਪਾ ਨਾਲ ਆਪਾਂ ਚੌਥਾ ਅਧਿਆਏ ਪ੍ਰਾਰੰਭ ਕੀਤਾ ਸੀ, 6 ਛੰਦ ਕਰ ਚੁੱਕੇ ਹਾਂ, 7ਵਾਂ ਛੰਦ ਪੜ੍ਹਾਂਗੇ। ਆ ਵਿਚਾਰ ਕਰੀਏ, ਅੱਖਰੀ ਅਰਥ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਕੁ ਮਹਾਰਾਜ ਸਮਝ ਪਾ ਰਹੇ। ਦੋਹਰਾ ਨਸ਼ਟ ਅਦ੍ਰਿਸ਼ਟ ਗਿਆਨ ਬਿਨ। ਅਦ੍ਰਿਸ਼ਟ ਕਹੀਦਾ ਵਾ ਕਰਮਾਂ ਨੂੰ, ਅਤੇ ਅਦ੍ਰਿਸ਼ਟ ਦਾ ਨਾਮ ਵੀ ਕਰਮਾਂ ਦਾ ਹੈ। ਜੋ ਦ੍ਰਿਸ਼ਟੀ ਤੋਂ ਰਹਿਤ ਆ ਉਹ ਕਰਮ। ਇਸ ਤਰ੍ਹਾਂ ਜੋ ਭਾਵ ਦਿਖਦੇ ਨਹੀਂ ਆ ਕਰੀਦੇ ਆ, ਇਸ ਤਰ੍ਹਾਂ ਨਸ਼ਟ ਅਦ੍ਰਿਸ਼ਟ ਗਿਆਨ ਬਿਨ। ਗਿਆਨ ਤੋਂ ਬਿਨਾਂ ਅਦ੍ਰਿਸ਼ਟ ਜਿਹੜੇ ਕਰਮ ਆ ਉਹ ਨਸ਼ਟ ਨਹੀਂ ਹੁੰਦੇ। ਗਿਆਨ ਨਾ ਬਿਨ ਵੈਰਾਗ, ਅਤੇ ਵੈਰਾਗ ਤੋਂ ਬਿਨਾਂ ਗਿਆਨ ਨਾ ਗਿਆਨ ਨਹੀਂ ਹੁੰਦਾ ਹੈ। ਇਸ ਲਈ ਤਾਂ ਤੇ ਭਾਵ ਨਿਰਵੇਦ ਪ੍ਰਦ, ਤਾਂ ਤੇ ਕਿ ਇਸ ਵਾਸਤੇ ਜਾਂ ਇਸ ਲਈ ਜਾਂ ਤੇਦ ਅਰਥ ਕਰਕੇ ਤਾਂ ਤੇ ਤਾਂ ਤੇ ਕੀ ਇਸ ਕਰਕੇ ਭਾਵ ਕਹੀਏ ਸ਼ਿਵਜੀ, ਕਿਉਂਕਿ ਭਾਵ ਨਾਮ ਵੀ ਸ਼ਿਵਜੀ ਦਾ ਇੱਕ ਨਾਮ ਹੈ ਭਾਵ। ਤਾਂ ਇਸ ਕਰਕੇ ਜਾਂ ਇਸ ਲਈ ਭਾਵ ਕਹੀਏ ਹੇ ਸ਼ਿਵਜੀ ਨਿਰਵੇਦ। ਨਿਰਵੇਦ ਨਾਮ ਵੈਰਾਗ ਦਾ, ਹਾਂ, ਅਤੇ ਜਾਂ ਨਿਰਵੇਦ ਅਰਥ ਹੁੰਦਾ ਗਿਆਨ ਹੀ ਹੁੰਦਾ ਜਾਂ ਵੈਰਾਗ। ਭਾਵ ਗਿਆਨ ਪ੍ਰਾਧ ਕਹੀਏ ਵਿਸ਼ੇਸ਼ ਕਰਕੇ, ਦਾ ਕਹੀਏ ਵਿਸ਼ੇਸ਼ ਕਰਕੇ, ਦਾ ਕਹੀਏ ਜੋ ਦਾਤੇ ਹੋ, ਨਿਰਵੇਦ ਕਹੀਏ ਵਿਰਾਗ ਦੇ ਗਿਆਨ ਦੇ, ਉਸ ਨਿਰਵੇਦ ਵਿਰਾਗ ਨੂੰ ਦਿਓ ਜੀ। ਜਾ ਤੇ ਭਾਵ ਦੁੱਖ ਤਿਆਗ, ਜਾ ਤੇ ਕਹੀਏ ਜਿਸ ਕਰਕੇ ਭਾਵ ਜੋ ਸੰਸਾਰ ਦੇ ਦੁੱਖ ਆ ਉਹਨਾਂ ਦੁੱਖਾਂ ਦਾ ਤਿਆਗ ਹੋ ਜਾਵੇ। ਪ੍ਰਾਧਨਾ ਪਰ ਹੁੰਦਾ ਵਿਸ਼ੇਸ਼, ਦਾ ਹੁੰਦਾ ਦੇਣ ਦਾ। ਵਿਸ਼ੇਸ਼ ਕਰਕੇ ਦੇਣਾ ਕਰੋ ਜੀ, ਜਾਂ ਵਿਸ਼ੇਸ਼ ਕਰਕੇ ਦਿਓ ਜੀ, ਜਾਂ ਨਿਰਵੇਦ ਅਰਥ ਵਿਰਾਗ ਜਾਂ ਗਿਆਨ ਅਤੇ ਪ੍ਰਭ ਦਾ ਅਰਥ ਦੇਹੋ। ਇਸ ਕਰਕੇ ਵੀ ਭਾਵ ਹੇ ਸ਼ਿਵ ਜੀ ਨਿਰਵੇਦ ਵਿਰਾਗ ਜਾਂ ਗਿਆਨ ਪ੍ਰਭ ਕਹੀਏ ਦੇਹੋ। ਜਾ ਤੇ ਭਾਵ ਦੁੱਖ ਤਿਆਗ, ਜਿਸ ਕਰਕੇ ਸੰਸਾਰ ਦੇ ਦੁੱਖ ਦਾ ਤਿਆਗ ਹੋ ਜਾਵੇ। ਸਵਈਆ ਪੁੰਨ ਬਣੇ ਬਸ ਕੌਣ ਦਿਨੇ, ਪੁੰਨ ਬਣੇ ਬਸ ਕੌਣ ਦਿਨੇ। ਪੁੰਨ ਆਦਾਰਥ ਪਵਿੱਤਰ, ਪਵਿੱਤਰ ਜੋ ਬਣੇ ਕਹੀਏ ਜੰਗਲ ਆ, ਉਹ ਜੰਗਲ ਵਿੱਚ ਵਸ ਕਹੀਏ ਵਸ ਕਰਕੇ। ਕੌਣ ਦਿਨੇ, ਕੌਣ ਕਿਹੜੇ ਦਿਨ, ਭਾਵ ਕਿਸ ਦਿਨ ਭਾਨੂੰ ਕਹੀਏ ਕਹਾਂਗਾ। ਭੋ ਸ਼ਿਵ, ਭੋ ਦਾ ਅਰਥ ਹੇ, ਸ਼ਿਵ ਦਾ ਅਰਥ ਸ਼ਿਵ ਜੀ, ਹੇ ਸ਼ਿਵ ਜੀ। ਸੰਭ, ਹੇ ਸ਼ੰਭੂ, ਹੇ ਜਟੀ ਜਟਾਧਾਰੀ, ਹੇ ਸਮਰਾਰੀ, ਸਮਰ ਦੈਂਤ ਨੂੰ ਮਾਰਨ ਵਾਲੇ ਸ਼ਿਵ ਜੀ। ਅਹੇ ਸ਼ਿਵ ਜੀ, ਸ਼ੰਭੂ, ਜਟਾਧਾਰੀ, ਸਮਰ ਦੈਂਤ ਨੂੰ ਮਾਰਨ ਵਾਲੇ ਆਪ ਜੀ ਦੇ ਇੰਨੇ ਨਾਮ ਆ। ਇਹ ਜਿਹੜੇ ਇੰਨੇ ਨਾਮ ਆ ਕਹਿੰਦੇ ਆ ਉਹ ਪਵਿੱਤਰ ਬਣੇ, ਪੁੰਨ ਬਣੇ, ਭਾਵ ਪਵਿੱਤਰ ਬਣੇ ਜੰਗਲ ਦੇ ਵਿੱਚ ਵਸ ਕਰਕੇ। ਕੌਣ ਦਿਨ, ਕਿਸ ਦਿਨ ਮੈਂ ਭਾਨੂੰ ਕਹੀਏ ਕਹਾਂਗਾ, ਆਖਾਂਗਾ, ਉਚਾਰਨ ਕਰਾਂਗਾ। ਨਾਗਨ ਮੋਤਨ ਹਾਰਨ ਮੋਤ, ਨਾਗਨ ਨਾਗਰ ਜੋ ਸਾਪਿਆ, ਸੱਪਾਂ ਦੇ ਜਿਹੜੇ ਸੱਪਾਂ ਅਤੇ ਮੋਤਨ ਹਾਰਨ ਮੋਤੀ, ਸੱਪਾਂ ਅਤੇ ਮੋਤੀਆਂ ਦੇ ਹਾਰਾਂ ਵਿੱਚ ਉਤ ਕਹੀਏ ਉੱਧਰ। ਸਤਰ ਬਲੀ ਸੋ ਸੁਮਿੱਤਰ ਮੰਝਾਰੀ, ਜੋ ਸਤਰ ਸ਼ਤਰੂ ਦੁਸ਼ਮਣ ਆ, ਬਲੀ ਬਲਵਾਨ ਆ, ਤੇ ਉਹ ਸੁਮਿੱਤਰ ਸੁਮਿੱਤਰ ਪਾਠ ਆ, ਸ੍ਰੇਸ਼ਟ ਜਿਹੜੇ ਮਿੱਤਰ ਆ, ਵਿੱਚ ਮੰਝਾਰੀਏ ਵਿੱਚ ਮਾਹਿ ਮਨੀ ਮ੍ਰਿਤ ਪਿੰਡ ਵਿਖੈ, ਉਹ ਸ੍ਰੇਸ਼ਟ ਮਿੱਤਰਾਂ ਵਿੱਚ ਮਾਹੇ ਦਾ ਅਰਥ ਲਾਉਣਾ ਵਾ ਜਿਹੜੀਆਂ ਸੁੱਚੀਆਂ, ਸੁੱਚੀਆਂ ਮਾਣ ਕੇ ਮਣੀਆਂ ਆ, ਮਣੀਆਂ ਮ੍ਰਿਤ ਕਹੀਏ ਮਿੱਟੀ, ਮਿੱਟੀ ਦੇ ਪਿੰਡ ਕਹੀਏ ਪਿੰਡ ਕਹੀਏ ਗੋਲੇ, ਮਿੱਟੀ ਦੇ ਗੋਲੇ ਦੇ ਵਿਖੇ ਕਹੀਏ ਵਿੱਚ ਮੱਧ ਫੂਲੋਂ ਕੇ ਸਾਥਰ ਪਾਥਰ ਪਹਾਰੀ, ਅਤੇ ਫੂਲੋਂ ਕੇ ਸਾਥਰ ਫੁੱਲਾਂ ਦੇ ਜਿਹੜੀਆਂ ਸਾਥ ਸੱਥਰ ਆ ਸੇਜਾਂ, ਅਤੇ ਉਹ ਸੇਜਾਂ ਅਤੇ ਪਾਥਰ ਭਾਰੀ ਜਿਹੜੇ ਭਾਰੀ ਭਾਰੀ ਪੱਥਰ ਆ, ਪੱਥਰ ਦੀਆਂ ਭਾਰੀਆਂ ਸਾਥਰ ਕੇ ਸੇਜਾਂ ਦੇ ਵਿੱਚ ਅਰਥ ਵਾਸਤੇ ਸਾਥਰ ਪਾਥਰ ਇੱਕ ਫੁੱਲੋਂ ਕੇ ਸਾਥਰ ਨਾ ਫੁੱਲਾਂ ਦੀਆਂ ਸਾਥਰਾਂ ਭਾਵ ਸੇਜਾਂ, ਅਤੇ ਪਾਥਰ ਭਾਰੀ ਭਾਰੇ ਭਾਰੇ ਪੱਥਰ ਦੀਆਂ ਸਾਥਰ ਕੀ ਸੇਜਾਂ। ਵਣ ਤ੍ਰਿਣ ਵਿੱਚ ਤ੍ਰੇ ਤ੍ਰਿਆਣ ਵਿਖੇ, ਵਣ ਤ੍ਰਿਣ ਵਿੱਚ ਤ੍ਰਿਆਣ ਵਿਖੇ, ਵਣ ਅਤੇ ਤ੍ਰਿਣ ਭਾਵ ਕੱਖਾਂ ਦੇ ਵਿੱਚ, ਘਾਸ ਫੂਸ ਵਿੱਚ, ਵਣ ਤ੍ਰਿਣ ਭਾਵ ਘਾਸ ਫੂਸ, ਘਾਸ ਫੂਸ ਅਤੇ ਤ੍ਰਿਆਣ ਘਾਸ ਫੂਸ ਦੇ ਬੀਜ ਗਏ ਵਿੱਚ, ਅਤੇ ਤ੍ਰਿਆ ਆਣ ਵਿਖੇ ਭਾਵ ਇਸਤਰੀਆਂ, ਭਾਵ ਬਹੁਵਾਚਕ ਇਸਤਰੀਆਂ ਦੇ ਵਿਖੇ ਗਏ ਵਿੱਚ, ਇਤਿਹਾਦਕ ਸਭ ਮੈਂ ਸਮ ਹੈ ਕਬ ਦ੍ਰਿਸ਼ਟ ਹਮਾਰੀ, ਸਭ ਮੈਂ ਕਹੀਏ ਸਭਨਾ ਦੇ ਵਿੱਚ ਸਮ ਜਿਹੜੀ ਸਮਾਨ ਦ੍ਰਿਸ਼ਟੀ ਆ ਹਮਾਰੀ ਮੇਰੀ ਆ, ਉਹ ਕਬ ਕੋਈ ਕਦੋਂ ਹੋਇਆ ਕੋਈ ਹੋਵੇਗੀ। ਪਵਿੱਤਰ ਭਾਵ ਇਹ ਕਹਿਣਾ ਚਾਹ ਰਹੇ ਆ ਵੀ ਪਵਿੱਤਰ ਜੰਗਲ ਦੇ ਵਿੱਚ ਵਾਸ ਕਰਕੇ ਕੌਣ ਦੇਣੇ, ਕਿਹੜੇ ਦੇਣੇ ਹੈ, ਕਿਸ ਦੇਣਾ। ਕਹਿੰਦੇ ਭਣਾਂਗਾ ਉਚਾਰਨ ਕਰਾਂਗਾ, ਉਹ ਹੇ ਸ਼ਿਵ ਜੀ ਆਪ ਜੀ ਦੇ ਜਿਹੜੇ ਨਾਮ ਆ ਸ਼ੰਭੂ ਜਟੀ ਸਮਰਾਰੀ ਇਤਿਹਾਦਕ ਨਾਗਨ ਮੋਤਨ ਹਾਰਾਂ ਨੂੰ, ਫਿਰ ਨਾਗਾਂ ਨਾਗਾਂ ਦੇ ਅਤੇ ਮੋਤਨ ਮੋਤੀਆਂ ਦੇ ਹਾਰ ਮੰਗਹਾਰਾਂ ਦੇ ਵਿੱਚ, ਅਤੇ ਉਹ ਉਦਗੇ ਉੱਧਰ ਜਿਹੜੇ ਸਤਰ ਬਲੀ ਸਤਰੂ ਬਲੀ ਬਲਵਾਨ ਦੁਸ਼ਟ ਅਤੇ ਸ੍ਰੇਸ਼ਟ ਮਿੱਤਰ ਆ, ਉਹਨਾਂ ਸ੍ਰੇਸ਼ਟ ਮਿੱਤਰਾਂ ਦੇ ਵਿੱਚ ਸੁਮਿੱਤਰ ਵਿੱਚ ਸੁਮਿੱਤਰ ਮੰਝਾਰੀ ਪਾਠ ਇੱਦਾਂ ਹੀ ਆ, ਬਲੀ ਸੋ ਸੁਮਿੱਤਰ ਮੰਝਾਰੀ, ਸੁਮਿੱਤਰ ਸ੍ਰੇਸ਼ਟ ਮਿੱਤਰਾਂ ਦੇ ਵਿੱਚ। ਹਾਂਜੀ, ਅਤੇ ਮਾਹੇ ਮਨੀ, ਮਾਹੇ ਦਾ ਅਰਥ ਹੁੰਦਾ ਵਾ ਇੱਥੇ, ਮਾਹੇ ਅਰਥ ਸੁੱਚਾ ਕੀਤਾ ਵਾ ਵਿਦਵਾਨਾਂ ਨੇ, ਆ ਸੁੱਚੀਆਂ ਜਿਹੜੀਆਂ ਮਣੀਆਂ ਆ, ਜਾਂ ਮਾਹੇ ਦਾ ਅਰਥ ਸੁੰਦਰ ਮਣੀ, ਠੀਕ ਆ ਜੀ, ਸੁੰਦਰ ਮਣੀਆਂ ਜਾਂ ਸੁੱਚੀਆਂ ਮਣੀਆਂ ਦੇ ਵਿੱਚ। ਅਤੇ ਇਸੇ ਤਰ੍ਹਾਂ ਮ੍ਰਿਤ ਪਿੰਡ ਵਿਖੇ, ਮਿੱਟੀ ਦੇ ਪਿੰਡ, ਮਿੱਟੀ ਦੇ ਗੋਲਿਆਂ ਦੇ ਵਿੱਚ, ਪਿੰਡ ਦਾ ਪਰ ਨਾਮ ਗੋਲੇ ਦਾ, ਮਿੱਟੀ ਦਾ ਜੋ ਗੋਲਾ ਦੇ ਵਿੱਚ, ਅਤੇ ਅਵਾਨ ਤ੍ਰਿਣ ਬੀਜ ਤ੍ਰਿਆਣ ਵਿਖੇ ਘਾਸ ਫੂਸ ਦੇ ਵਿੱਚ, ਅਤੇ ਇਸਤਰੀਆਂ ਵਿੱਚ ਸਭ ਮੈਂ ਸਮ ਹੈ ਕਬ ਦ੍ਰਿਸ਼ਟ ਮਾਰੀ, ਸਾਰਿਆਂ ਵਿੱਚ ਕਦੋਂ ਮੇਰੀ ਦ੍ਰਿਸ਼ਟੀ ਇੱਕ ਸਮਾਨ ਹੋਊਗੀ। ਭਾਵ ਸੱਪਾਂ ਨੂੰ, ਮੋਤੀਆਂ ਨੂੰ, ਬਲੀਆਂ ਸੂਰਮਿਆਂ ਨੂੰ, ਮਿੱਤਰਾਂ ਦੇ ਵਿੱਚ ਮਿੱਟੀ ਆ, ਆ ਵੀ ਸੁੱਚਾ ਸੁੱਚੀਆਂ ਮਣੀਆਂ ਆ, ਆ ਫੁੱਲ ਆ, ਆ ਪੱਥਰ ਆ, ਘਾਸ ਫੂਸ ਆ, ਇਸਤਰੀਆਂ, ਇਹਨਾਂ ਨੂੰ ਮੈਂ ਬਰਾਬਰ ਦ੍ਰਿਸ਼ਟੀ ਨਾਲ ਕਦੋਂ ਵੇਖਾਂਗਾ, ਬ੍ਰਹਮ ਗਿਆਨ ਦੀ ਦ੍ਰਿਸ਼ਟੀ ਮੇਰੀ ਕਦੋਂ ਹੋਵੇਗੀ। ਕਬਿਤ ਗੰਗਾ ਤੀਰ ਪਰ ਉਤ ਹੇਮ ਗਿਰ ਸਿਲਾ ਪਰ, ਕਬਿਤ ਵਿੱਚ ਕਹਿੰਦੇ ਉਚਾਰਨ ਕਰ ਰਹੇ ਹੈ ਗੰਗਾ ਨਦੀ ਦੇ ਕੰਢੇ ਉੱਤੇ, ਗੰਗਾ ਤੀਰ ਪਰ, ਫਿਰ ਭਾਵ ਗੰਗਾ ਨਦੀ ਦੇ ਉੱਤੇ, ਗੰਗਾ ਨਦੀ ਦਾ ਜੋ ਤੀਰ ਕਿਨਾਰਾ ਉਸ ਪਰ ਉੱਪਰ ਜਾਂ ਉੱਤੇ, ਹਿਮ ਗਿਰ ਸਿਲਾ ਪਰ, ਅਤੇ ਹਿਮ ਹਿਮ ਨਾਮ ਹਿਮਾਲੇ ਦਾ ਆ, ਅਤੇ ਗਿਰ ਨਾਮ ਪਹਾੜ ਦਾ, ਹਿਮਾਲੇ ਪਹਾੜ, ਹਿਮਾਲੇ ਪਹਾੜ ਦੀ ਜਿਹੜੀ ਸਿਲਾ ਉਹ ਸਿਲਾ ਦੇ ਪਾਰ ਗਈ ਉੱਤੇ ਬਾਂਧੇ ਪਦਮ ਆਸਨ ਨੂੰ ਘੁਮਾਨ ਇੰਦਰਜੀਤ ਕੇ, ਅਤੇ ਪਦਮ ਆਸਨ ਨੂੰ ਬਾਂਧੇ ਕਹੀਏ ਐਂ ਲਗਾ ਕੇ, ਬਾਂਧੇ ਕੇ ਬੰਨ ਕੇ, ਪਦਮ ਆਸਨ ਲਗਾ ਕੇ ਬੰਨ ਕੇ, ਅਤੇ ਮਨ ਇੰਦਰੇ ਜੀਤ ਕੇ, ਮਨ ਅਤੇ ਇੰਦਰੀਆਂ ਨੂੰ ਜਿੱਤ ਕੇ ਕਾਬੂ ਕਰਕੇ, ਬ੍ਰਹਮ ਕੇ ਧਿਆਨ ਕੀ ਹੈ ਅਪਾਖਾ ਵਿਧ ਸੋ ਨਿਵਾਸ, ਬ੍ਰਹਮ ਗਿਆਨ ਕਰਨ ਦੀ ਜੋ ਵਿਧੀ ਆ ਬ੍ਰਹਮ ਧਿਆਨ, ਬ੍ਰਹਮ ਕੇ ਧਿਆਨ, ਬ੍ਰਹਮ ਪਰਮੇਸ਼ਰ ਦੇ ਧਿਆਨ ਕਰਨ ਦੀ ਜਿਹੜੀ ਵਿਧੀ ਆ। ਹਾਂਜੀ, ਸੋ ਨਿਵਾਸ, ਅਤੇ ਉਸ ਦੇ ਵਿੱਚ ਨਿਵਾਸ ਕਰਾਂਗਾ ਆਪਾਂ ਖਾਣਾ ਮਤਾ ਨਿਰਵਿਕਲਪ ਸਮਾਧੀ। ਰੱਬ ਧਿਆਨ, ਬ੍ਰਹਮ ਧਿਆਨ ਕਰਨ ਦੀ ਜੋ ਆਪਾਂ ਖਾ ਕਰੀ, ਜਿੱਥੇ ਕੁਝ ਨਹੀਂ ਭਖਿਆ ਜਾਂਦਾ, ਕੁਝ ਕਿਹਾ ਨਹੀਂ ਜਾਂਦਾ, ਉਹ ਨਿਰਵਿਕਲਪ ਸਮਾਧੀ, ਜਿੱਥੇ ਕੋਈ ਸੰਕਲਪ ਨਹੀਂ। ਬ੍ਰਹਮ ਗਿਆਨ ਦੇ ਧਿਆਨ ਕਰਨ ਦੀ ਜਿਹੜੀ ਨਿਰਵਿਕਲਪ ਸਮਾਧੀ ਦੀ ਵਿਧੀ ਆ, ਉਸ ਵਿਧੀ ਦੇ ਵਿੱਚ ਸੌਂ ਕੇ ਵਿਧੀ ਦੇ ਨਾਲ ਨਿਵਾਸ, ਨਿਵਾਸ ਜਿਹੜਾ ਯੋਗ ਨਿੰਦਾ ਮਾਹੇ ਕਰੋ ਹਰੋ ਤਾਪ ਚੀਤ ਕੇ, ਅਤੇ ਵਿਧੀ ਉਹ ਨਿਰਵਿਕਲਪ ਸਮਾਧੀ ਦੇ ਵਿੱਚ ਵਿਧੀ ਦੇ ਨਾਲ ਨਿਵਾਸ ਹੈ ਕਰਾਂ, ਅਤੇ ਯੋਗ ਨਿੰਦਰਾ ਦੇ ਵਿੱਚ ਹੈ, ਯੋਗ ਨਿੰਦਰਾ ਵਿੱਚ ਨਿਵਾਸ ਕਰੋਂਗੇ ਕਰਾਂ ਹਰੋ ਤਾਪ ਚੀਤ ਕੇ, ਅਤੇ ਜਿਹੜੇ ਚਿੱਤ ਦੇ ਪਹਾਤਾਪ ਆ ਉਹ ਹਰੋਂ ਕਈ ਨਾਸ ਕਰ ਲਵਾਂ। ਐਸੀ ਨਿਰਵਿਕਲਪ ਸਮਾਧੀ ਦੀ ਅਵਸਥਾ ਵਿੱਚ ਉਹ ਜਿਹੜੇ ਦਿਨ ਮੇਰੇ ਤੋਂ ਕਦੋਂ ਆਉਣਗੇ, ਇਹ ਕਹਿਣ ਦਾ ਯਤਨ ਇੱਥੇ ਜਿਹੜਾ ਕਰ ਰਹੇ ਆ, ਮਤਲਬ ਇਹ ਕਹਿਣਾ ਚਾਹ ਰਹੇ ਆ ਕਿ ਮਹਾਰਾਜ ਸ਼ਿਵ ਜੀ ਜੀ ਜਾਂ ਇਹ ਪਰਮੇਸ਼ਰ ਜੀ ਬ੍ਰਹਮ ਦੇ ਜਿਹੜਾ ਧਿਆਨ ਕਰਨ ਦੀ ਭਾਖਾ ਆ, ਨਾ ਭਖਣ ਵਾਲੀ ਨਿਰਵਿਕਲਪ ਸਮਾਧੀ ਹੈ, ਕਦੀ ਕਈ ਥਾਵਾਂ ਜਿੱਥੇ ਪਾਠ ਅਭਿਆਸ ਲਿਖਿਆ, ਅਭਿਆਸ ਵਿਧੀ ਧਿਆਨ ਦੀ ਜਿਹੜੀ ਅਭਿਆਸ ਵਿਧੀ ਪਾ ਨਿਰਵਿਕਲਪ ਸਮਾਧੀ ਹੈ, ਅਤੇ ਜਾਂ ਭਾਖਾ ਵੀ ਜਿੱਥੇ ਜਿੱਥੇ ਕੁਝ ਭਾਖਾ ਕਹੀਏ ਬੋਲਿਆ ਨਹੀਂ ਜਾਂਦਾ ਉਹ ਨਿਰਵਿਕਲਪ ਸਮਾਧੀ, ਇੱਥੇ ਕੋਈ ਸੰਕਲਪ ਨਹੀਂ ਹੁੰਦਾ, ਅਤੇ ਅਭਿਆਸ ਪਾਠ ਹੈਗਾ ਵੀ ਬ੍ਰਹਮ ਕੇ ਧਿਆਨ ਕੀ ਭਾਖਾ ਵੇ ਦੱਸੋ ਨਿਵਾਸ, ਅਤੇ ਬ੍ਰਹਮ ਕੇ ਧਿਆਨ ਕੀ ਅਭਿਆਸ ਵੇ ਦੱਸੋ ਨਿਵਾਸ, ਇਹਦਾ ਪਾਠ। ਅਤੇ ਬ੍ਰਹਮ ਦੇ ਧਿਆਨ ਕਰਨ ਜਿਹੜੇ ਅਭਿਆਸ ਵਿਧੀ ਆ ਉਸ ਦੇ ਨਾਲ ਨਿਵਾਸ ਯੋਗ ਨਿੰਦਰਾ ਮੈਂ ਕਰੋ ਯੋਗ ਨਿੰਦਰਾ ਵਿੱਚ ਕਰਾਂਗਾ ਹਰੋਂ ਤਾਪ ਚੀਤ ਕੇ, ਅਤੇ ਪਾਪ ਦੇ ਚਿੱਤ ਦੇ ਅਤੇ ਤਾਪ ਚੀ ਹਰੋਂ ਨਾਸ਼ ਕਰਾਂਗਾ, ਉਹ ਦਿਨ ਕਦੋਂ ਆਉਣਗੇ। ਜਠਰ ਕਰਾਂਗ ਕਰੇ ਸ੍ਰਿੰਗੋ ਸੰਗ ਕੰਡੂ ਮੋਹੇ, ਹੋਰ ਅੱਗੇ ਇਹ ਗੱਲ ਨੂੰ ਖੋਲ੍ਹ ਰਹੇ। ਜਠਰ ਨਾਮ ਬੁੱਢੇ ਦਾ ਹੁੰਦਾ, ਅਤੇ ਕੁਰੰਗ ਨਾਮ ਹਿਰਨ ਦਾ, ਭਾਵ ਬੁੱਢੇ ਹਰਨ, ਭਾਵ ਇਹੋ ਜਿਹੀ ਯੋਗ ਨਿੰਦਰਾ ਵਿੱਚ ਮੈਂ ਨਿਵਾਸ ਕਰਾਂ ਜਿੱਥੇ ਮੇਰੀ ਕੋਈ ਇਹੋ ਜਿਹੀ ਸਮਾਧੀ ਲੱਗ ਜੇ, ਜਿਹੜੇ ਜਠਰ ਬੁੱਢੇ ਬੁੱਢੇ ਕਰਾਂਗੇ ਆ ਹਿਰਨ ਆ ਉਹ ਕਰਨ ਕੀ ਸਰੰਗੋਂ ਸੰਗ, ਸਰੰਗੋਂ ਕਈ ਸਿੰਘਾਂ ਦੇ ਨਾਲ, ਕੰਡੂ ਮੋਹੇ ਕੰਡੂ ਭਾਵ ਖੁਰ ਮੋਹੇ ਗਈ ਮੈਨੂੰ, ਭਾਵ ਬੁੱਢੇ ਹਰਨ ਆ ਕੇ ਆਪਣੇ ਸਿੰਘਾਂ ਨਾਲ ਮੈਨੂੰ ਖੁਰਕ ਕਰਨ, ਸੁੱਖ ਸੋ ਅਭੀਤ ਮੁੱਕ ਜਾਣੇ ਸਮ ਅਭੀਤ ਕੇ, ਬੜੇ ਸੁੱਖ ਸੋ ਗਏ ਸੁੱਖ ਨਾਲ ਖੁਰਕ ਕਰਨ, ਸੁੱਖ ਨਾਲ ਅਭੀਤ ਕਹੀਏ ਡਰ ਤੋਂ ਰਹਿਤ ਹੋ ਕੇ, ਮੋਕ ਹੈ ਅਤੇ ਮੋਕੋ ਜਾਣੇ ਸਮ ਭੀਤ ਕੇ, ਅਤੇ ਮੋਕੋ ਕਹੀਏ ਮੈਨੂੰ ਜਾਣੇ ਗਏ ਜਾਣਨ, ਕਿੱਦਾਂ ਮੈਨੂੰ ਜਾਣੇ ਮੋਕੋ ਜਾਣੇ ਭਾਵ ਮੈਨੂੰ ਜਾਣ ਕੇ ਕਿੱਦਾਂ ਸਮ ਭੀਤ ਗਏ, ਕੰਧ ਦੇ ਸਮਾਨ ਜਾਣ ਕੇ, ਭੀਤ ਨਾਮ ਕੰਧਾ, ਕੰਧ ਦੇ ਸਮਾਨ ਜਾਣ ਕੇ ਵੀ ਇਹ ਕੰਧ ਹੀ ਹੈ ਸ਼ਾਇਦ, ਇਹੋ ਜਿਹੀ ਸਮਾਧੀ ਮੇਰੀ ਯੋਗ ਨਿੰਦਰਾ ਵਿੱਚ ਲੱਗੇ ਮੈਨੂੰ ਪਤਾ ਹੀ ਨਾ ਲੱਗੇ, ਅਤੇ ਬੁੱਢੇ ਬੁੱਢੇ ਹਾਰਨ ਆ ਕੇ ਸਿੰਘਾਂ ਦੇ ਨਾਲ ਆਪਣੇ ਖੁਰਕ ਕਾਰਨ ਆਪਣੇ ਸਿੰਘਾਂ ਦੇ ਨਾਲ ਆਪਣੇ ਆਪ ਨੂੰ, ਅਤੇ ਮੈਨੂੰ ਜਾਣ ਵੀ ਕੰਧ ਸਮਝ ਲਓ ਵੀ ਕੰਧ ਨਾਲ ਹੀ ਅਸੀਂ ਜਿਹੜੇ ਖੁਰਕ ਕਰ ਰਹੇ ਹਾਂ, ਇਹੋ ਜਿਹੇ ਭਾਵ ਮੇਰੀ ਸਮਾਧੀ ਲੱਗੇ ਮੈਂ ਹਿੱਲਾਂ ਹੀ ਨਾ। ਪਾਰਵਤੀ ਨਾਥ ਮੈਂ ਅਨਾਥ ਕੇ ਅਭੀਤ ਵਾਰੇ, ਪਾਰਵਤੀ ਦੇ ਨਾਥ ਭਾਵ ਸ਼ਿਵ ਜੀ, ਪਾਰਵਤੀ ਦੇ ਸਵਾਮੀ ਮਾਲਕ, ਮੈਂ ਨਾਥ ਕੀ ਅਭੀਤ ਬਾਰੇ, ਮੈਂ ਪਾਠ ਅਤੇ ਮੈਂ ਪਾਠ ਨਹੀਂ ਬਣਦਾ ਇੱਥੇ, ਪਾਠ ਬਣਦਾ ਮੈਂ। ਪਾਰਵਤੀ ਨਾਥ ਮੈਂ ਅਨਾਥ ਕੇ ਅਭੀਤ ਬਾਰੇ, ਉੱਤਮ ਦਿਹਾਰੇ ਕਬ ਆਵੇ ਐਸੀ ਰੀਤ ਕੇ। ਪਾਰਵਤੀ ਦੇ ਨਾਥ ਮਾਲਕ ਭਾਵ ਹੇ ਸਵਾਮੀ ਸ਼ਿਵ ਜੀ, ਮੈਂ ਅਨਾਥ ਜਿਹੜਾ ਵਾ, ਮੈਂ ਅਨਾਥ ਦੇ ਅਭੀਤ ਕਹੀਏ ਡਰ ਤੋਂ ਰਹਿਤ ਕਰਨ ਵਾਲੇ ਜੇ ਵਾਰੇ ਕੀ ਵਾਲੇ ਡਰ ਤੋਂ ਰਹਿਤ ਕਰਨ ਵਾਲੇ ਉੱਤਮ ਦਿਹਾੜੇ ਉੱਤਮ ਦੇਣੇ ਆ, ਕਬ ਆਵੇ ਕਦੋਂ ਆਵੇ ਆਉਣਗੇ ਐਸੀ ਰੀਤ ਕੇ, ਐਸੀ ਰੀਤੀ ਦੇ। ਐਸੀ ਰੀਤੀ ਦੇ ਜਿਹੜੇ ਉੱਤਮ ਦਿਹਾੜੇ ਕਦੋਂ ਮੇਰੇ 'ਤੇ ਆਉਣਗੇ ਵੀ ਜਦੋਂ ਮੈਂ ਡਰ ਤੋਂ ਰਹਿਤ ਹੋ ਜਾਵਾਂਗਾ। ਇਹ ਪਾਰਵਤੀ ਦੇ ਨਾਥ ਸ਼ਿਵ ਜੀ ਮੇਰੇ ਨਾਥ ਅਨਾਥ ਦੇ, ਤੂੰ ਸਭ ਦੇ ਮਾਲਕ, ਮੈਂ ਅਨਾਥ ਦੇ ਵੀ ਤੁਸੀਂ ਮਾਲਕ ਹੋ। ਮੇਰੇ ਇਸ ਨਾਥ ਦੇ ਡਰ ਤੋਂ ਰਹਿਤ ਹੋਣ ਵਾਲੇ ਦਿਨ ਉੱਤਮ ਦਿਹਾੜੇ ਕਦੋਂ ਆਉਣਗੇ ਜਦੋਂ ਮੈਂ ਡਰ ਤੋਂ ਰਹਿਤ ਹੋ ਜਾਵਾਂਗਾ ਅਤੇ ਯੋਗ ਨਿੰਦਰਾ ਵਿੱਚ ਤੁਹਾਡੇ ਧਿਆਨ ਦੀ ਨਿਰਵਿਕਲ ਸਮਾਧੀ ਲਾਵਾਂਗਾ। ਦੋਹਰਾ ਨਿਜ ਵਖਾਣ ਕਰ ਹਰਨ ਕਬ, ਨਿਜ ਵਖਾਣ ਕਰ ਹਰਨ। ਵਖਾਣ, ਵਿਖਾਣ ਨਾਮ ਸਿੰਘਾਂ ਦਾ ਹੁੰਦਾ ਜੀ, ਵਿਖਾਣ ਪਾਠ ਆ। ਵਿਖਾਣ ਨਾਮ ਸਿੰਘ ਨੂੰ ਕਹਿੰਦੇ ਆ। ਨਿਜ ਵੀ ਆਪਣੇ ਸਿੰਘਾਂ ਨਾਲ ਕਰ ਹਰਨ, ਜਿਹੜੇ ਹਰਨ ਆ ਉਹ ਕਰ ਵੀ ਕਰਨਗੇ। ਕਰ ਸੰਘਰਸ਼ ਹੈ ਮਾਮ ਦੇ, ਮੇਰੀ ਦੇਹ ਦੇ ਨਾਲ ਸੰਘਰਸ਼ ਹੈ ਕਰਨਗੇ, ਬਸ ਖੁਰਕ ਕਰਨਗੇ। ਆਪਣੇ ਸਿੰਘਾਂ ਨਾਲ ਜਿਹੜੇ ਆ ਵੀ ਉਹ ਹਰਨ ਕਦੋਂ ਮੇਰੀ ਦੇਹ ਨੂੰ ਖੁਰਕ ਕਰਨਗੇ, ਖਾਸ ਕਰਨਗੇ, ਸੰਘਰਸ਼ ਹੈ ਭਾਵ ਖਾਸ ਕਰਨਗੇ। ਨਿਜ ਵਖਾਣ ਕਰ ਹਰਨ। ਦੂਜਾ ਪਾਠ ਇੱਥੇ ਪਾਠ ਵਾ ਕਾਵ ਪਾਠ ਆ, ਨਿਜ ਵਖਾਣ ਕਰ ਹਰਨ, ਭਾਵ ਆਪਣੇ ਸਿੰਘਾਂ ਦੇ ਨਾਲ ਹਰਨ ਕਰਕੇ ਕਰਨ ਕਰਕੇ ਕਰਨਗੇ। ਕਬ ਸੰਘਰਸ਼ ਹੈ ਮਾਮ ਦੇ ਮੇਰੀ ਦੇਹ ਨਾਲ ਕਬ ਗਏ ਕਦੋਂ ਸੰਘਰਸ਼ ਹੈ ਕਰਨਗੇ, ਖੁਰਕ ਕਰਨਗੇ, ਖਾਰਸ਼ ਕਰਨਗੇ, ਕੰਡੂ ਕਰਨਗੇ ਮੈਨੂੰ। ਹੈ ਮੋਹੇ ਖਬਰ ਹੇ ਹਰ ਨਾ ਹੋਵੇ, ਅਤੇ ਮੋਹੇ ਗਏ ਮੈਨੂੰ ਖਬਰ ਹੀ ਨਾ। ਹੇ ਹਰੀ ਹੇ ਸ਼ਿਵ ਜੀ, ਹਰ ਪਾਠ ਦਾ ਅਰਥ ਸ਼ਿਵ ਜੀ, ਹਰੀ ਸ਼ਿਵ ਜੀ, ਅਤੇ ਮੋਹੇ ਮੈਨੂੰ ਖਬਰ ਹੀ ਨਾ ਹੋਵੇ ਗਈ ਹੋਵੇਗੀ। ਕਬ ਹੋਇਆ ਮਾਮ ਇਸ ਦੇ, ਅਤੇ ਕਦੋਂ ਹੋਵੇਗੀ ਮਾਮ ਕਈ ਮੇਰੀ ਆਸ ਐਸੀ ਦੇ ਪਾਵ, ਅਤੇ ਵੀ ਮੈਨੂੰ ਉਹਨਾਂ ਦੀ ਖਬਰ ਨਹੀਂ ਹੋਵੇਗੀ ਹਰੀ ਸ਼ਿਵ ਜੀ। ਇਸ ਲਈ ਜਿਹੜਾ ਇਸ ਤਰ੍ਹਾਂ ਨਾਲ ਬਾਹਰਲੇ ਗਿਆਨ ਤੋਂ ਮੇਰੀ ਦੇਹ ਜਿਹੜੀ ਕਦੋਂ ਹੋਵੇਗੀ ਰਹਿਤ, ਅਤੇ ਮੈਂ ਨਿਰਵਿਕਲਪ ਸਮਾਧੀ ਯੋਗ ਨਿੰਦਰਾ ਵਿੱਚ ਕਦੋਂ ਜਿਹੜਾ ਹੋਵਾਂਗਾ ਵੀ ਆ ਕੇ ਮੈਨੂੰ ਕਰਨ ਖਾਰਸ਼ ਆਪਣੇ ਸਿੰਘਾਂ ਦੇ ਨਾਲ ਹਾਰਨ। ਕਬ ਸੰਘਰਸ਼ ਹੈ ਮਾਮ ਦੇ, ਕਦੋਂ ਸੰਘਰਸ਼ ਹੈ ਕਹੀਏ ਖਾਰਸ ਕਰਨਗੇ ਖੁਰਕ ਕਰਨਗੇ ਮਾਮ ਦੇ ਮੇਰੀ ਦੇਹ ਦੇ ਨਾਲ, ਅਤੇ ਮੋਹੇ ਖਬਰ ਹੈ ਹੇ ਹਰ ਨਾ ਹੋਇਆ ਹੇ ਹਰੀ ਸ਼ਿਵ ਜੀ, ਅਤੇ ਮੋਹੇ ਕਹੀਏ ਮੈਨੂੰ ਖਬਰ ਹੀ ਨਾ ਹੋਇਆ ਕੋਈ ਹੋਵੇਗੀ। ਕਬ ਹੋਇਆ ਮਾਮਾ ਇਸ ਦੇ, ਕਦੋਂ ਹੋਵੇਗੀ ਮੇਰੀ ਐਸੀ ਦੇ, ਜਦੋਂ ਮੈਨੂੰ ਖਬਰ ਹੀ ਨਾ ਹੋਊਗੀ ਤਾਂ ਆ ਕੇ ਸਿੰਘ ਅਤੇ ਨਾਲ ਖਾਰਸ ਕਰਨਗੇ ਹਰਨ ਮੈਨੂੰ। ਇਹ ਗੱਲ ਕਹਿ ਰਹੇ ਆ, ਬੜੀ ਉੱਤਮ ਅਵਸਥਾ ਦੀ ਗੱਲ ਕਹਿ ਰਹੇ, ਸਮਾਧੀ ਦੀ ਗੱਲ ਕਰ ਰਹੇ ਆ। ਕਵਿਤ ਕਾਂਸੀ ਗੰਗਾ ਦੇ ਕਿਨਾਰੇ ਭਾਵ ਤੇ ਕਿਨਾਰੇ ਹੋਏ, ਕਾਂਸੀ ਜੋ ਹੈ ਉਹ ਕਾਂਸੀ ਨਗਰ ਦੇ ਵਿੱਚ ਗੰਗਾ ਨਦੀ ਦੇ ਕਿਨਾਰੇ ਭਾਵ ਦੇ ਕਿਨਾਰੇ ਹੋਏ, ਭਾਵ ਕੇ ਸੰਸਾਰ ਦੇ ਸੰਸਾਰ ਤੋਂ ਜਿਹੜਾ ਕਿਨਾਰੇ ਕੇ ਕਿਨਾਰੇ ਤੇ ਹੋਏ ਗਏ ਹੋ ਕੇ ਜਾਂ ਤਿਆਗੀ ਹੋ ਕੇ, ਤੇ ਕੇਵਲ ਕਦੋਂ ਬਸੋਂ ਬਸਨ ਕੋ ਪੀਣ ਇਹ ਕਿਤਾਰ ਕੇ, ਕਦੋਂ ਬਸੋਂ ਕੋਈ ਬਸਨ ਵਸਾਂਗਾ ਵਸਣਾ ਕਰਾਂਗਾ, ਤੇ ਬਸਨ ਜਿਹੜਾ ਕੱਪੜਾ ਕੋ ਪੀਣ ਇੱਕ ਕੋ ਪੀਣ ਗਈ ਲੰਗੋਟੀ ਇੱਕੋ ਏਕ ਧਾਰ ਕੇ ਧਾਰ ਕਰਕੇ, ਭਾਵ ਭਾਵ ਦੇ ਕਿਨਾਰੇ ਹੋਏ, ਭਾਵ ਭਾਵਨਾ ਸੰਸਾਰ ਦਾ, ਸੰਸਾਰ ਤੋਂ ਕਿਨਾਰੇ ਹੋਏ ਕੇ ਹੋ ਕੇ ਸੰਸਾਰ ਤੋਂ ਕਿਨਾਰੇ ਕੀਤੇ ਆਗੀ ਹੋ ਕੇ, ਅਤੇ ਕਾਂਸੀ ਵਿੱਚ ਜਾ ਕੇ ਗੰਗਾ ਦੇ ਕਿਨਾਰੇ ਕਦੋਂ ਬਸੋਂ ਕਦੋਂ ਬਸਾਂਗਾ, ਅਤੇ ਬਸਣਗੇ ਜਿਹੜਾ ਕੱਪੜਾ ਕੋ ਪੀਣ ਆ ਆਪਣਾ ਲੰਗੋਟੀ ਇੱਕੋ ਕਤਾਰ ਕੇ, ਕਦੋਂ ਬਸਾਂਗਾ ਭਾਵੇਂ ਇਹੋ ਜਿਹਾ ਤਿਆਗ ਹੀ ਕਦੋਂ ਹੋਊਂਗਾ। ਦੋ ਹੱਥ ਜੋਰ ਕਰ ਨਾਹੀ ਮਾਤਨ ਮੋਹ ਕਰੋ ਮ੍ਰਿਦ, ਫਿਰ ਦੋਵੇਂ ਹੱਥ ਜੋਰ ਕਰ, ਦੋਵੇਂ ਹੱਥ ਜੋੜ ਕਰਕੇ ਨਾਏ ਮਾਥਨ ਮੱਥਾ ਜਿਹੜਾ ਨਾਏ ਗਏ ਨਵਾ ਕੇ, ਅਤੇ ਮੂੰਹ ਕਰੋ ਮੇਰੇ ਤਾਂ ਮੂੰਹ ਕਹੀਏ ਮੂੰਹ ਕਰੋ, ਮੈਂ ਕਰਾਂਗਾ ਮ੍ਰਿਦ ਕਹੀਏ, ਮ੍ਰਿਦ ਅਰਥ ਕੀ ਆ, ਮ੍ਰਿਦ ਅਰਥ ਕੋਮਲ, ਅਤੇ ਮੈਂ ਕਰਾਂਗਾ ਮ੍ਰਿਦ ਕਹੀਏ ਕੋਮਲ ਕੋਮਲ, ਬਾਣੀ ਸਾਥ ਰਟੋ ਬਾਣੀ ਦੇ ਸਾਥ ਬਾਣੀ ਦੇ ਨਾਲ ਰਟੋਗੇ, ਰਟਨ ਕਰਾਂਗਾ ਨਾਮ ਸਮਰਾਰ ਕੇ, ਨਾਮ ਜਿਹੜੇ ਸਮਰ ਦੈਨ ਦਾ ਜੋ ਵੈਰੀ ਹੈ ਸ਼ਿਵਜੀ ਸ਼ਿਵਜੀ ਦੇ ਦੋ ਹੱਥ ਜੋਰ ਕਰ ਨਾਏ ਪਾਠ ਵੀ ਤੇ ਨਿਆਏ ਪਾਠ ਵੀ ਹੈਗਾ ਪਰ ਨਾਏ ਪਾਠ ਮੌਕੇ ਹੈ ਇਹ ਸਹੀ ਦੋ ਹੱਥ ਜੋਰ ਕਰ ਨਾਏ ਮਾਥਨ ਮਾਥਨ ਪਾਠ ਨਹੀਂ ਅਰਥ ਦੋ ਹੱਥ ਜੋਰ ਕਰ ਨਾਏ ਮਾਥ ਨਮੋ ਕਰੋ ਬ੍ਰਿਧ ਬਾਣੀ ਸਾਥ ਸਾਥ ਰਰੋ ਬ੍ਰਿਧ ਬਾਣੀ ਸਾਥ ਰਟੋ ਨਾਮ ਸਮਰਾਰ ਕੇ ਨਮੋ ਦਾ ਅਰਥ ਨਮਸਕਾਰ ਕਰਾਂਗਾ ਅਤੇ ਮ੍ਰਿਧ ਬਾਣੀ ਸਾਥ ਕੋਮਲ ਕੋਮਲ ਬਾਣੀ ਨਾਲ ਦੇ ਨਾਲ ਰਰੋ ਗਈ ਉਚਾਰਨ ਕਰਾਂਗਾ ਨਾਮ ਸਮਰਾਰ ਕੇ ਜਿਹੜੇ ਸਮਰ ਦੈਨ ਦਾ ਵੈਰੀ ਆ ਸ਼ਿਵਜੀ ਉਹਦੇ ਮਤਲਬ ਇਹੋ ਜਿਹੇ ਦਿਨ ਮੈਂ ਕਦੋਂ ਆਉਣਗੇ ਅਤੇ ਇੱਥੇ ਪਾਠਾਂ ਦੇ ਕੁਝ ਭੇਦ ਵੀ ਮਹਾਂਪੁਰਸ਼ਾਂ ਦੱਸਿਆ ਵੀ ਦੋ ਹੱਥ ਜੋਰ ਕਰ ਨਾਏ ਮਾਥ ਨਮੋ ਕਰੋ ਮ੍ਰਿਧ ਮ੍ਰਿਧ 'ਤੇ ਵਿਸ਼ਰਾਮ ਲੈਣਾ ਉਹਦਾ ਅਤੇ ਬਾਣੀ ਸਾਥ ਰਰੋ ਨਾਮ ਤ੍ਰਿਪੁਰਾ ਪੁਰਾਰ ਕੇ ਤ੍ਰਿਪੁਰਾ ਜਿਹੜਾ ਦੈਂਤ ਦਾ ਵੈਰੀ ਹੈ ਉਹ ਵੀ ਸ਼ਿਵਜੀ ਹੈ ਜਿੱਥੇ ਸਮਰਾਰ ਲਿਖਿਆ ਤ੍ਰਿਪੁਰਾ ਲਿਖਿਆ ਤ੍ਰਿਪੁਰਾਰ ਕੇ ਠੀਕ ਹੈ ਜੀ ਅਤੇ ਸਮਰਾਰ ਦੀ ਥਾਂ ਤ੍ਰਿਪੁਰਾਰ ਕੇ ਅਤੇ ਰਰੋ ਦੀ ਥਾਂ ਰਟੋ ਪਾਠ ਕਰ ਲੈਣਾ ਬਾਕੀ ਸਾਰੇ ਉਹੀ ਹੈ ਅਤੇ ਰਟੋ ਦਾ ਅਰਥ ਵੀ ਰਟਾਂਗਾ ਉਚਾਰਨ ਕਰਾਂਗਾ ਤਾਂ ਰਟੋ ਦਾ ਅਰਥ ਵੀ ਉਚਾਰਨ ਕਰਾਂਗਾ ਅਤੇ ਤ੍ਰਿਪੁਰ ਦਾ ਜੋ ਤ੍ਰਿਪੁਰ ਦੈਨ ਦਾ ਵੈਰੀ ਹੈ ਅਤੇ ਸਮਰ ਜੋ ਸਮਰ ਦੈਨ ਦਾ ਵੈਰੀ ਕੇ ਵੈਰੀ ਹੈ ਉਹ ਕੀ ਸ਼ਿਵਜੀ ਹੀ ਹੈ ਇਸ ਤਰ੍ਹਾਂ ਅਰਥ ਕਰ ਲੈਣਾ ਹੈ ਦੋ ਹੱਥ ਜੋਰ ਕਰ ਨਾਏ ਮਾਥ ਨਮੋ ਕਰੋ ਬ੍ਰਿਧ ਦੋਵੇਂ ਹੱਥ ਜੋੜ ਕੇ ਅਤੇ ਨਾਏ ਨਾਏ ਮਾਸ ਮੱਥਾ ਨਾਏ ਨਾ ਵਾ ਕੇ ਨਮੋ ਕਰੋ ਨਮੋ ਕਰ ਨਮਸਕਾਰ ਕਰਾਂਗਾ ਅਤੇ ਜੋ ਮ੍ਰਿਧ ਕੇ ਕੋਮਲ ਬਾਣੀ ਦੇ ਨਾਲ ਮਿੱਠੀ ਬਾਣੀ ਦੇ ਨਾਲ ਰਟੋ ਗਏ ਰਟਨ ਕਰਾਂਗਾ ਅਤੇ ਜੇ ਰਰੋਂ ਪਾਠ ਫਿਰ ਕਵੇ ਉਚਾਰਨ ਕਰਾਂਗੇ ਕੋਈ ਗੱਲ ਹੀ ਨਾਮ ਸਮਰਾਰ ਕੇ ਨਾਮ ਜਿਹੜੇ ਆ ਸਮਰ ਦੈਨ ਦੇ ਵੈਰੀ ਸ਼ਿਵਜੀ ਦੇ ਸਮਰ ਦੈਨ ਨਾਸ ਕਰਨ ਵਾਲੇ ਸ਼ਿਵਜੀ ਦੇ ਨਾਮ ਨੂੰ ਕੋਮਲ ਬਾਣੀ ਦੇ ਨਾਲ ਉਚਾਰਨ ਕਰਾਂਗਾ ਇਹੋ ਜਿਹੇ ਦਿਨ ਮਿੱਤ ਕਦੋਂ ਆਉਣਗੇ ਸਮਰਾਰ ਦੀ ਥਾਂ ਜਿੱਤਰ ਪ੍ਰਾਰ ਪਾਠ ਆ ਫਿਰ ਭਾਵ ਤ੍ਰਿਪੁਰ ਜਿਹੜਾ ਤ੍ਰਿਪਨ ਦੈਨ ਤ੍ਰਿਪੁਰ ਦੈਨ ਦਾ ਵੈਰੀ ਆਰ ਨਾਮ ਵੈਰੀ ਥਾਂ ਦਾ ਪਰ ਇਹ ਸਮਰਾਰ ਪਾਠ ਮੁੱਖਿਆ ਕਿਉਂਕਿ ਤ੍ਰਿਪੁਰਾਰੀ ਅੱਗੇ ਨਾਮ ਆ ਹੀ ਜਾਣਾ ਇਸੇ ਕਵਿਤ ਵਿੱਚ ਭੋ ਪ੍ਰਭੋ ਭਾਵਨੀ ਵਾਰ ਸ਼ੰਕਰ ਤਰਨੇ ਤਾਹ ਅਤੇ ਨਾਮ ਕੀ ਜਾਣਾਂਗਾ ਭੋ ਹੇ ਪ੍ਰਭੋ ਕਹੀਏ ਪ੍ਰਭੂ ਭਵਾਨੀ ਅਤੇ ਭਵਾਨੀ ਪਾਰਵਤ ਜੋ ਸੰਸਾਰ ਨੂੰ ਆਨੀ ਕੇ ਲੈ ਗਏ ਆਉਣ ਵਾਲੀ ਕੋਈ ਸ਼ਕਤੀ ਹੈ ਹੇ ਪ੍ਰਭੂ ਹੇ ਭਵਾਨੀ ਵਾਰ ਹਰ ਨਾ ਪਤੀ ਦਾ ਹੇ ਭਵਾਨੀ ਪਾਰਵਤੀ ਦੇ ਵਰਗੇ ਪਤੀ ਹੇ ਸ਼ੰਕਰ ਇਹ ਤਾਂ ਨੇਤਾ ਤਿੰਨ ਨੇਤਰਾਂ ਵਾਲੇ ਹਾਰ ਕਹੀਏ ਸ਼ਿਵ ਜੀ ਤ੍ਰਿਪੁਰਾਰੀ ਅਤੇ ਹੇ ਤ੍ਰਿਪੁਰਾਰੀ ਤ੍ਰਿਪਨ ਤ੍ਰਿਪੁਰ ਦੈਨ ਦੇ ਅਰੀ ਗੇ ਵੈਰੀ ਚੰਦਰ ਧਾਰ ਹੇ ਚੰਦਰ ਦਾ ਚੰਦਰਮਾ ਨੂੰ ਧਾਰ ਕੇ ਧਾਰਨ ਵਾਲੇ ਭੋ ਸ਼ਬਦ ਦਾ ਅਰਥ ਸਾਰੇ ਲੱਗਣਾ ਹੇ ਕਹੀ ਹਨ ਚੰਦਰ ਧਾਰ ਚੰਦਰ ਮਨ ਧਾਰ ਕੇ ਧਾਰਨ ਕਰਨ ਵਾਲੇ ਅਤੇ ਹੇ ਭਾਵ ਕਹੀਏ ਭਾਵ ਭਾਵਨਾ ਸਿਵਜੀ ਦਾ ਹੀ ਹੈ ਭਾਵ ਭਾਵ ਕਲਿਆਣ ਸਰੂਪ ਅਤੇ ਭਾਵ ਹਾਰ ਕੇ ਹੇ ਭਾਵਨਾ ਸੰਸਾਰ ਦਾ ਅਤੇ ਸੰਸਾਰ ਨੂੰ ਧਾਰ ਕਹੀਏ ਨਾਸ ਕਰਨ ਵਾਲੇ ਅਤੇ ਭਾਵਨਾਮ ਹੁੰਦਾ ਸੰਸਾਰ ਦਾ ਅਤੇ ਭਾਵਨਾਮ ਹੀ ਹੁੰਦਾ ਵਾ ਡਰ ਦਾ ਹੇ ਸੰਸਾਰ ਦੇ ਡਰ ਨੂੰ ਹਾਰ ਕਹੀਏ ਹਾਰ ਕਰਨ ਵਾਲੇ ਨਾਸ ਕਰਨ ਵਾਲੇ ਇਸ ਤਰ੍ਹਾਂ ਦੇ ਨਾਮ ਜਪਦਿਆਂ ਹੋਇਆਂ ਅਤੇ ਮੈਂ ਆਪਣਾ ਸਮਾਂ ਬਤੀਤ ਕਰਾਂਗਾ ਹੇ ਸ਼ਿਵ ਜੀ ਮਹਾਰਾਜ ਇਹ ਦਿਨ ਜਿਹੜੇ ਨਿਆਰੇ ਨਿਆਰੇ ਆ ਕਦੋਂ ਕਹਿੰਦੇ ਮੇਰੇ ਉੱਪਰ ਆਉਣਗੇ ਖੇਣ ਸਾਂਭ ਦੇਣ ਸਭ ਮੇਰੋ ਬੀਤ ਜਾਵੇ ਜਬ ਵੀ ਇਸ ਤਰ੍ਹਾਂ ਦੇ ਨਾਮ ਜਪਦਿਆਂ ਜਪਦਿਆਂ ਹੀ ਜਿਹੜਾ ਦਿਨ ਆ ਉਹ ਖੇਣ ਇੱਕ ਖਿੰਨ ਸਮੇਂ ਇਹਦੇ ਵਾਂਗ ਅੱਖ ਦੇ ਚਮੱਕੇ ਮਾਤਰ ਹੀ ਸਭ ਕੋਈ ਸਾਰਾ ਇਹ ਮੇਰਾ ਜਿਹੜਾ ਬੀਤ ਜਾਵੇ ਲੰਘ ਜਾਵੇ ਜਾਂ ਮੇਰੇ ਸਾਰੇ ਸਭ ਦਿਨ ਸਾਰੇ ਦਿਨ ਮੇਰੇ ਦਾ ਖਿੰਨ ਸਮੇਂ ਦੇ ਵਾਂਗ ਹੀ ਮੇਰੇ ਬੀਤ ਜਾਣ ਜਬ ਕੋਈ ਜਦੋਂ ਮੇਰੇ ਸਾਰੇ ਐਸੇ ਦਿਨ ਸਾਰੇ ਬੀਤ ਜਾਣ ਬੜੀ ਛੇਤੀ ਨਾਲ ਆਵੇ ਕਬ ਕਹੋ ਕਿਰਪਾ ਧਾਰ ਕੇ ਤੇ ਐਸੇ ਸ਼ਬਦ ਅਸਤ ਵਾਸਤੇ ਲਾਉਣਾ ਐਸੇ ਆਹੇ ਆਵੇਂ ਕਬ ਕਹੋ ਕਿਰਪਾ ਤਾਰਕੇ ਐਸੇ ਜਿਹੜੇ ਆ ਆਹ ਕਹੀਏ ਦੇਣ ਆ ਉਹ ਆਵੇਂ ਕਬ ਕਦੋਂ ਆਉਣਗੇ ਕਹੋ ਕਹੋ ਜੀ ਆਪਣੀ ਕਿਰਪਾ ਤਾਰਕ ਸ਼ਿਵ ਜੀ ਆਪਣੀ ਕਿਰਪਾ ਕਰਕੇ ਦੱਸੋ ਮੈਨੂੰ ਕਦੋਂ ਇਹੋ ਜਿਹੇ ਮੇਰੇ ਦੇਣ ਆਉਣਗੇ ਅਤੇ ਮੈਂ ਵੀ ਖੁਸ਼ੀ ਖੁਸ਼ੀ ਜਿਹੜਾ ਹੈ ਉਹ ਆਪਣਾ ਸਮਾਂ ਬਤੀਤ ਕਰਾਂਗਾ। ਸ਼ੰਕਰ ਛੰਦ ਕਾਵ ਦੇਹੋ ਮੈਂ ਰਥੀਨ ਸਰ ਬੰਸ ਜੋਰ ਕਰ ਕਰ ਦੇ ਸ਼ੰਕਰ ਛੰਦ ਆ ਗਿਆ ਕਾਵ ਕਹੀਏ ਕਦੋਂ ਮੈਂ ਕਾਵ ਦੇਹੋ ਮੈਂ ਅਰਥੀਨ ਕੋ ਸਰਬੰਸ ਕਰ ਕਰ ਦੋਏ ਪਾਠ ਆ ਦੇ ਪਾਠ ਨਹੀਂ ਇੱਥੇ ਦੋਏ ਪਾਠ ਹੈ ਸਹੀ ਕਦੋਂ ਮੈਂ ਦੋਵਾਂ ਹੱਥਾਂ ਨਾਲ ਦਰ ਦੇ ਮੰਗਤਿਆਂ ਨੂੰ ਆਪਣਾ ਸਰਬੰਸ ਵੰਡ ਦੇਵਾਂਗਾ ਕਬ ਦੇਹੋ ਮੈਂ ਵੀ ਕਦੋਂ ਦੇਹੂੰਗਾ ਮੈਂ ਅਰਥੀਨ ਅਰਥੀਨ ਜਿਹੜੇ ਹੁੰਦੇ ਮੰਗਤੇ ਹੈ ਸਵਾਲੀਏ ਵਿਚਾਰੇ ਲੋੜਵੰਦ ਆ ਅਤੇ ਉਹਨਾਂ ਕਦੋਂ ਦੇਵਾਂਗਾ ਮੈਂ ਅਰਥੀਨ ਨੂੰ ਸਰਬੰਸ ਜ਼ੋਰ ਕਰਕੇ ਹੱਥ ਜੋੜ ਕੇ ਕਰ ਦੋਵੇਂ ਜਿਹੜੇ ਦੋਵੇਂ ਹੱਥ ਜਿਹਾ ਦੋਵੇਂ ਭਾ ਦੋ ਦਸ ਦੋ ਅਤੇ ਕਰ ਦਸ ਦਸ ਦੋਵੇਂ ਹੱਥ ਜਿਹੜੇ ਜੋੜ ਕਰਕੇ ਸਰਬੰਸ ਮੈਂ ਕਦੋਂ ਦੇਵਾਂਗਾ ਅਰਥੀਨ ਕੇ ਮੰਗਤਿਆਂ ਦੇ ਵਿੱਚ ਕਦੋਂ ਮੈਂ ਦੋਵਾਂ ਹੱਥਾਂ ਨਾਲ ਅਤੇ ਦੋਵੇਂ ਹੱਥ ਜੋੜ ਕਰਕੇ ਮੰਗਤਿਆਂ ਨੂੰ ਆਪਣਾ ਸਰਬੰਸ ਵੰਡ ਦੇਵਾਂਗਾ ਇੰਨੇ ਭਾਵ ਮੈਂ ਉਧਾਰ ਸਕੀ ਕਦੋਂ ਹੋਊਂਗਾ ਕਬ ਤਰਨ ਕਰਨਾ ਸਾਥ ਅੰਤ ਹੈ ਕਰਨ ਪੂਰਨ ਹੋਏ ਅਤੇ ਨਵੀਂ ਤੋਂ ਨਵੀਂ ਕਰਨਾ ਨਾਲ ਮੇਰਾ ਅੰਤ ਸ਼ਿਕਾਨ ਕਦੋਂ ਭਰ ਜਾਵੇਗਾ ਕਬ ਤਰਨ ਕਰਨਾ ਸਾਥ ਤਰਨ ਨਾਮ ਹੁੰਦਾ ਨਵੀਂ ਦਾ ਤਰਨ ਨਾਮ ਜਵਾਨੀ ਦਾ ਜਵਾਨੀ ਨਵੀਂ ਹੁੰਦੀ ਨਾ ਤਰਨ ਨਾਮ ਜਵਾਨ ਦਾ ਅਤੇ ਤਰਨ ਨਾਮ ਨਵੇਂ ਦਾ ਹੁੰਦਾ ਵੀ ਕਦੋਂ ਇਹ ਨਵੀਂ ਕਰਨਾ ਸਾਥ ਦਇਆ ਦੇ ਸਾਥ ਕਰਨਾ ਨਾਲ ਜਿਹੜਾ ਅੰਤਹਿਕਰਨ ਮੇਰਾ ਪੂਰਨ ਹੋਏਗਾ ਕਦੋਂ ਹੋਏਗਾ ਆਪ ਕਦੋਂ ਭਰ ਜਾਊਗਾ ਮੇਰਾ ਮਨ ਜਿਹੜਾ ਨਵੀਂ ਤੋਂ ਨਵੀਂ ਦਇਆ ਨਾਲ ਨਹੀਂ ਤਾਂ ਬਹੁਤਾਂ ਦੇ ਅੱਗ ਨੇ ਭਰਿਆਂ ਦਾ ਹੰਕਾਰ ਗੁੱਸੇ ਨੇ ਭਰਿਆਂ ਦਾ ਕਹਿੰਦੇ ਵੀ ਕਦੋਂ ਨਵੀਂ ਤੋਂ ਨਵੀਂ ਹਿਰਦੇ ਵਿੱਚ ਸਾਰੇ ਸਮੇਂ ਹੋਰ ਦੀ ਹੋਰ ਜਿਹੜੀ ਕਰਨਾ ਹੋਣੀ ਹੈ ਮੇਰੇ ਅੰਦਰ ਨਵੀਂ ਤੋਂ ਨਵੀਂ ਕਿਰਪਾ ਕਰਕੇ ਮੇਰਾ ਅੰਤਹਿਕਰਨ ਜਿਹੜਾ ਪੂਰਨ ਹੋਊਗਾ ਭਾਵ ਕਾਵ ਤਰਨ ਕਰਨਾ ਸਾਥ ਅੰਤਹਿਕਰਨ ਪੂਰਨ ਹੋਏ ਜਾਂ ਅੰਤਹਿਕਰਨ ਪੂਰਨ ਹੋਏ ਕਦੋਂ ਜਦ ਤਰਨ ਕੇ ਨਵੀਂ ਤੋਂ ਨਵੀਂ ਜਿਹੜੀ ਕਰਨਾ ਸਾਥ ਦਇਆ ਦੇ ਸਾਥ ਕਿਰਪਾਲਾ ਨਾਲ ਅੰਤਹਿਕਰਨ ਮੇਰਾ ਪੂਰਨ ਹੋਏਗਾ ਦੁਰ ਕਾਮ ਕੋ ਪ੍ਰਣਾਮ ਜੋਨੀ ਤੇਰੇ ਯੱਗ ਯਾਦ ਉਪਾਰ ਦੋਹਰ ਦੋਸ਼ ਕਾਮ ਪਾਠ ਵੀ ਹੈ ਇੱਥੇ ਦੁਰ ਕਾਮ ਪਾਠ ਵੀ ਅਰਥ ਕੀ ਬਣਦਾ ਦੁਰ ਕਾਮ ਬੁਰੇ ਕੰਮ ਖੋਟੇ ਕੰਮ ਬੁਰੇ ਕੰਮ ਭੈੜੇ ਕੰਮ ਦੋਸ਼ ਕਾਮ ਕੋ ਜਾਂ ਦੁਰਕਾਮ ਪਾਠ ਪਹਿਲਾਂ ਦੋਸ਼ ਕਾਮ ਪਾਠ ਦੂਜਾ ਦੁਰਗਾਮ ਪਾਠ ਆ ਹੁਣ ਸਮਝ ਲਓ ਇੱਕੋ ਅਰਥ ਇੱਕ ਹੀ ਹੈ ਦੋਸ਼ ਕਾਮ ਕੋ ਪ੍ਰਣਾਮ ਜੋਨੀ ਤ੍ਰਿਅਗ ਗਦਾਦ ਅਪਾਰ ਤ੍ਰਿਅਗ ਦਾਦ ਅਪਾਰ ਪਾਠ ਆ ਤੱਤੇ ਸ਼ਹਿਰੀ ਰਾਹ ਜਈਆ ਅਤੇ ਦੱਦੇ ਕੰਨਾਂ ਦੱਦਾ ਭਾਵ ਤ੍ਰਿਗ ਦਾਦ ਪਾਠ ਆ ਅਸਲ ਵਿੱਚ ਅਤੇ ਕਿਉਂਕਿ ਤ੍ਰਿਗਤ ਜੂਨਾਂ ਦਾ ਵਾਚਕ ਆਉਂਦਾ ਨਾ ਇਸ ਕਰਕੇ ਪਾਠ ਇੱਥੇ ਬਣੂਗਾ ਤ੍ਰਿਗਦਾਦ ਬਾਕੀ ਇੱਥੇ ਪਤਾ ਕੀ ਲਿਖਿਆ ਤੱਤੇ ਸ਼ਹਿਰੀ ਪੈਚ ਰਾਹ ਅਤੇ ਗੱਗਾ ਅਤੇ ਦੱਦਾ ਦੱਦੇ ਕੰਨਾਂ ਦੱਦੀ ਸਾ ਤ੍ਰਿਗਦਾਦ ਭਾਵ ਤ੍ਰਿਗਦ ਤੋਂ ਆਦਿ ਸੱਪ ਵਰਗੀਆਂ ਟੇਢੀਆਂ ਜੁਨੀਆਂ ਜਿਹੜੀਆਂ ਦੁਸ਼ ਕਰਮਾਂ ਦਾ ਜੋ ਪ੍ਰਣਾਮ ਹੈ ਫਲ ਹੈ ਬੁਰੇ ਕਰਮਾਂ ਦਾ ਜੋ ਫਲ ਹੈ ਉਹ ਕੀ ਤ੍ਰਿਗਦ, ਤ੍ਰਿਗਦ ਨਾਮ ਟੇਢੀਆਂ ਜੂਨਾਂ ਤੋਂ ਆਦਿ, ਤ੍ਰਿਗਦ ਆਦਿ ਆ ਜੋ ਸੱਪ ਵਰਗੀਆਂ ਆਦਿਕ ਟੇਢੀਆਂ ਜੂਨਾਂ ਆ, ਅਪਾਰ ਕਹੀਏ ਬੇਅੰਤ ਬੇਅੰਤੀ ਜੋਨੀ ਕਹੀ ਜੂਨਾਂ ਟੇਢੀਆਂ ਇਤਿਆਦਿਕ ਬਹੁਤ ਜੂਨਾਂ, 84 ਲੱਖ ਜੂਨਾਂ ਅਪਾਰ ਬੇਅੰਤੀ, ਤੇ ਦੁੱਖ ਸੀਮਾ ਪੇਖ ਡਰੋ ਨਿੱਜ ਮੰਦ ਕਰਮ ਨਿਹਾਰ। ਕਹਿੰਦੇ ਮੈਂ ਆਪਣੇ ਨਿੱਜ ਮੰਦ ਕਰਮ ਨਿਹਾਰ, ਆਪਣੇ ਮੰਦ ਕਰਮਾਂ ਨੂੰ ਨਿਹਾਰ ਕੇ ਦੇਖ ਕੇ, ਤੇ ਦੁੱਖ ਦੀ ਜਿਹੜੀ ਸੀਮਾ ਹੈ ਉਹ ਮੰਦ ਕਰਮਾਂ ਦੀ ਜਿਹੜੀ ਹੱਦ ਆ ਉਸ ਹੱਦ ਰੂਪ ਦੁੱਖ ਨੂੰ ਵੇਖ ਕੇ ਡਰੋਂ ਕੇ ਡਰਦਾ ਹਾਂ ਵੀ ਬਣ ਕੇ ਰਿਹਾ ਹੈ, ਕੀ ਕਰਾਂਗਾ ਮੈਂ। ਆ ਗਈ ਨਾ ਸਮਝ? ਤੇ ਦੁੱਖ ਸੀਮਾ ਇੱਕ ਡਰੋਂ ਨਿੱਜ ਮੱਧ ਕਰਮੈ ਹਾਰ। ਪਾ ਜੋ 84 ਲੱਖ ਜੂਨਾ ਬੇਅੰਤ ਹੈ ਨਾ, ਉਹਨਾਂ ਦੁਸ਼ਕਰਮਾਂ ਦਾ ਜੋ ਫਲ ਆ, ਉਹਨਾਂ ਕਰਮਾਂ ਦੇ ਫਲ ਦੀ ਜਿਹੜਾ ਦੁੱਖ ਦੀ ਸੀਮਾ ਹੱਦ ਆ ਉਸਨੂੰ ਵੇਖ ਕੇ ਡਰੋਂ ਕੇ ਡਰਦਾ ਹਾਂ, ਕਿਉਂਕਿ ਨਿੱਜ ਮੰਦ ਕਰਮ ਨੇ ਹਾਰ, ਆਪਣੇ ਮੰਦ ਕਰਮਾਂ ਨੂੰ ਦੇਖ ਕੇ ਉਹਦੀ ਜਿਹੜੀ ਦਿੱਖ ਦੀ ਸੀਮਾ ਆ ਉਹਨੂੰ ਵੇਖ ਕੇ ਡਰਦਾ, ਅਤੇ ਆਪਣੇ ਕਰਮਾਂ ਨੂੰ ਵੇਖ ਕੇ ਡਰਦਾ, ਅਤੇ ਕਰਮਾਂ ਕਰਕੇ ਟੇਢੀਆਂ ਜੂਨਾਂ ਮਿਲਦੀਆਂ, ਅਤੇ ਉਹਦਾ ਫਲ ਕਰਮਾਂ ਦਾ ਮੈਨੂੰ ਮੇਰਾ ਬਣਦਾ ਹੀ ਹੈ। ਡਰਦਾ ਵੀ ਬੜਾ ਭਿਆਨਕ, ਇਸ ਕਰਕੇ ਮੈਨੂੰ ਨੇਕੀ ਦੇ ਕਰਮ ਕਰਨੇ ਚਾਹੀਦੇ ਹੈ, ਮਨੁੱਖ ਨੂੰ ਨੇਕੀ ਦੇ ਕਰਮ ਕਰਨੇ ਚਾਹੀਦੇ ਹੈ, ਪਰ ਬੰਦਾ ਹਟਦਾ ਨਹੀਂ ਆ, ਆਪਣੀ ਮਰਜ਼ੀ ਕਰਦਾ, ਉਹਨਾਂ ਮੱਧ ਕਰਮਾਂ ਦੀ ਜਿਹੜੀ ਹੱਦ ਆ ਉਹ ਹੱਦ ਦਾ ਦੁੱਖ ਦੇਖ ਕਰਕੇ ਕਹਿੰਦੇ ਮੈਂ ਡਰਦਾ, ਅਤੇ ਆਪਣੇ ਕਰਮ ਜਿਹੜੇ ਕੀਤੇ ਹੋਏ ਮੰਦ ਕਰਮ ਹੈ ਉਹਨਾਂ ਨੂੰ ਦੇਖ ਕੇ ਵੀ ਡਰਦਾ ਹਾਂ। ਜਿਸ ਪੁੰਨ ਬਨ ਮੈਂ ਸਰਦ ਹਿਮਕਾਰ ਕਿਰਨ ਪਰਣ ਤਚਾਰ। ਜਿਸ ਪੁੰਨ ਬਨ ਮੈਂ ਸਰਦ ਹਿਮਕਾਰ ਕਿਰਨ ਪਰਣ ਤਚਾਰ। ਜਿਸ ਪੁੰਨ ਬਨ ਗਈ ਪਵਿੱਤਰ ਬਨ ਦੇ ਵਿੱਚ, ਜੰਗਲ ਦੇ ਵਿੱਚ, ਪੁੰਨ ਦਾ ਅਰਥ ਪਵਿੱਤਰ ਹੁੰਦਾ, ਜਿਸ ਪਵਿੱਤਰ ਜੰਗਲ ਦੇ ਵਿੱਚ ਸਰਦ ਜਿਹੜੀ ਰੁੱਤ ਆ ਹਿਮਕੁਰ, ਸਰਦ ਰੁੱਤ ਕਿਹੜੀ ਆ ਹਿਮਕਰ, ਅਤੇ ਉਹ ਹਿਮਕਰ ਰੁੱਤ 2 ਮਹੀਨੇ ਦੇ ਅੱਸੂ ਦੇ ਕਤੇ ਦਾ ਮਹੀਨਾ, ਉਹਨੂੰ ਸਰਦ ਰੁੱਤ ਕਹਿੰਦੇ, ਹਿਮਕਰ ਰੁੱਤ ਕਹਿੰਦੇ ਆ, ਠੀਕ ਹੈ ਜੀ, ਅਤੇ ਸਰਦ ਰੁੱਤ ਕਹਿੰਦੇ ਸੱਚ ਉਹਨੂੰ, ਹਿਮਕਰ ਰੁੱਤ ਵੱਖਰੀ, ਹਿਮਕਰ ਰੁੱਤ ਮਨ ਭਾਵਤੀ ਗੁਰਬਾਣੀ ਚ ਆਉਂਦਾ, ਅਤੇ ਸਰਦ ਰੁੱਤ ਵਿੱਚ 2 ਮਹੀਨੇ ਆਉਂਦੇ ਅੱਸੂ ਅਤੇ ਕਤੇ। ਵੀ ਜਿਸ ਪਵਿੱਤਰ ਜੰਗਲ ਦੇ ਵਿੱਚ ਸਰਦ ਰੁੱਤ ਦੇ ਜਿਹੜੇ ਹਿਮਕਰ ਕਹੀਏ ਚੰਦਰਮਾ, ਹਿਮਕਰ ਨਾਮ ਚੰਦਰਮਾ ਦਾ, ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਆ ਪਰਣਿਤ ਕਹੀਏ ਪੈਂਦੀਆਂ ਚਾਰ ਕੇ ਸੁੰਦਰ ਪਾ। ਜਿਸ ਪਵਿੱਤਰ ਬਾਣ ਵਿੱਚ ਸਰਦ ਰੁੱਤ ਦੇ ਚੰਦਰਮਾ ਦੀਆਂ ਸੁੰਦਰ ਕਿਰਨਾਂ ਪੈਂਦੀਆਂ, ਬਨ ਤਾਸ ਮੈਂ ਕਰ ਵਾਸ ਮੈਂ ਨਿਰਵੇਦ ਸਹਿਤ ਵਿਚਾਰ। ਤਾਸ ਕਹੀਏ ਉਸ ਬਨ ਕਹੀਏ ਜੰਗਲ, ਮੈਂ ਕਹੀ ਵਿੱਚ ਉਸ ਜੰਗਲ ਦੇ ਵਿੱਚ ਘਰ ਵਾਸ ਵਾਸਾ ਕਰਕੇ ਮੈਂ ਨਿਰਵੇਦ, ਮੈਂ ਨਿਰਵੇਦ ਕਹੀਏ ਵੈਰਾਗ ਅਤੇ ਜਾਂ ਗਿਆਨ, ਮੈਂ ਗਿਆਨ ਦੇ ਸਹਿਤ ਅਤੇ ਜਾਂ ਵੈਰਾਗ ਦੀ ਸਹਿਤ ਹੋ ਕੇ ਜਿਹੜੀ ਆਤਮ ਦੀ ਵਿਚਾਰ ਆ, ਜੀਵਿਸ਼ ਦੀ ਵਿਚਾਰ ਆ ਉਹ ਕਰਾਂ। ਮਹਾਰਾਜ ਉਹ ਦਿਨ ਕਦੋਂ ਆਉਣਗੇ, ਉਹੀ ਸਮਾਂ ਮੇਰੇ ਲਈ ਭਾਗਾਂ ਵਾਲਾ ਵਾ, ਵੀ ਜਿਹੜਾ ਪਵਿੱਤਰ ਜੰਗਲ ਆ ਜਿੱਥੇ ਸਰਦ ਰੁੱਤ ਹੋਵੇ ਅਤੇ ਚੰਦਰਮਾ ਦੀਆਂ ਕਿਰਨਾਂ ਸੁੰਦਰ ਸੁੰਦਰ ਪੈਂਦੀਆਂ ਹੋਣ, ਉਸ ਵਿੱਚ ਨਿਵਾਸ ਕਰਕੇ ਅਤੇ ਮੈਂ ਵਿਰਾਗ ਗਿਆਨ ਦੇ ਸਹਿਤ ਹੋ ਕੇ ਵਿਚਾਰ ਕਰਾਂ, ਆਤਮ ਵਿਚਾਰ ਕਰਾਂ। ਮਮ ਚਿੱਤ ਕੋ ਹਰ ਚਰਨ ਕੀ ਤਰ ਸਰਨ ਹੋਏ ਸਰਾਗ। ਤਰ ਦਾ ਅਰਥ ਇੱਥੇ ਲਾਇਆ ਵਾ ਵਿਦਵਾਨਾਂ ਨੇ ਅਤਿਸ਼ੇ ਕਰਕੇ, ਠੀਕ ਹੈ ਵੀ ਅਤਿਸ਼ੈ ਕਰਕੇ। ਮਮ ਚਿੱਤ ਕੋ, ਮੇਰੇ ਚਿੱਤ ਨੂੰ ਹਰ ਜੋ ਸ਼ਿਵ ਜੀ ਆ, ਸ਼ਿਵ ਜੀ ਦੇ ਚਰਨਾਂ ਦੀ, ਸ਼ਿਵ ਜੀ ਦੇ ਚਰਨ ਆ, ਸ਼ਿਵ ਜੀ ਚਰਨ ਦੀ ਸ਼ਰਨ ਆ, ਅਤੇ ਉਹ ਸ਼ਰਨ ਦਾ ਸ਼ਰਨ ਆ ਸਰਾਗ ਕਹੀਏ ਰਾਗ ਦੇ ਸਹਿਤ, ਆਪ ਪ੍ਰੇਮ ਦੇ ਸਹਿਤ ਪ੍ਰਾਪਤ ਹੋ ਜਾਵੇ। ਜਬ ਇਮ ਬਤਾਮੋ ਬਿਮਲ ਰਹਿਣਾ ਤਬੀ ਮੈਂ ਵਡਭਾਗ, ਅਤੇ ਜਬ ਕਹੀ ਜਦੋਂ ਇਮ ਕਹੀਏ ਇਮ ਇਸ ਤਰ੍ਹਾਂ, ਇਮ ਕਹੀ ਦਾ ਅਰਥ ਇਸ ਤਰ੍ਹਾਂ, ਬਤਾਓ ਕਹੀਏ ਬਿਤਾਵਾਂਗਾ, ਜਦੋਂ ਇਸ ਤਰ੍ਹਾਂ ਬਿਤਾਵਾਂਗਾ ਨਾ ਬਿਮਲ ਕੇ ਉੱਜਲ ਰਹਿਣਾ, ਉੱਜਲ ਰਾਤ ਚਾਂਦਨੀ ਰਾਤ ਜਿਹੜੀ ਦੱਸੀ ਹੈ, ਜਦੋਂ ਇਸ ਤਰ੍ਹਾਂ ਰਾਤ ਚਾਂਦਨੀ ਰਾਤ, ਵਿਮਲ ਉੱਜਲ ਰਾਤ, ਚਿੱਟੀ ਚਾਨਣੀ ਵਾਲੀ ਰਾਤ ਬਿਤਾਵਾਂਗਾ, ਤਵੀ ਮੈਂ ਵਡਭਾਗ, ਤਦੋਂ ਹੀ ਮੈਂ ਵਡਭਾਗ ਕੇ ਵੱਡਿਆਂ ਭਾਗਾਂ ਵਾਲਾ ਆਪਣੇ ਆਪ ਨੂੰ ਮੰਨਾਂਗਾ, ਤਦੋਂ ਹੀ ਮੈਂ ਵਡਭਾਗਾਂ ਹਾਂ। ਠੀਕ ਹੈ ਜੀ, ਸੌਖਾ ਹੀ ਵਧੀਆ ਆ ਗਏ ਨੇ। ਜਦ ਇਹ ਬਤਾਵਾਂ ਬਿਮਲ ਰਹਿਣਾ, ਜਦੋਂ ਇਵੇਂ ਮੈਂ ਬਤਾਵਾਂਗਾ, ਬਿਮਲ ਉੱਜਲ ਰਾਤ ਅਤੇ ਚਾਂਦਨੀ ਰਾਤ ਮੇਰੀ ਕਹਿੰਦੇ ਬੀਤੇਗੀ, ਬਤਾਵਾਂਗਾ ਤਾਂ ਵੀ ਮੈਂ ਵਡਭਾਗ, ਤਦੋਂ ਹੀ ਮੈਂ ਵੱਡਿਆਂ ਭਾਗਾਂ ਵਾਲਾ ਆਪਣੇ ਆਪ ਨੂੰ ਜਾਣੂੰਗਾ। ਅਤੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਵੀ ਅਸਲ ਵਿੱਚ ਇਹੀ ਹੀ ਹੈ, ਕਿਉਂਕਿ ਫਿਰ ਸਮਝ ਲਓ ਤਿਆਗ ਦੀ ਅਵਸਥਾ ਮੇਰੀ ਹੋਊਗੀ, ਤਾਂ ਹੀ ਜੰਗਲ 'ਚ ਜਾਵਾਂਗਾ ਨਾ, ਨਹੀਂ ਤਾਂ ਉਨ੍ਹਾਂ ਚਿਰ ਕਿੱਥੇ ਜਾਣਾ ਜੰਗਲ 'ਚ, ਜਿੰਨਾ ਚਿਰ ਮਹਿਲਾਂ ਦੇ ਸੁੱਖ ਮਾਣਨੇ 'ਚ ਉਹਨਾਂ ਦੋਹਰਾ। ਤਜ ਸੁਤੰਤਰ ਭਵ ਭੋਗ ਕਬ ਲਖੋ ਨਿਜਾਤਮ ਆਪ, ਤਜ ਸੁਤੰਤਰ ਭਵ ਭੋਗ, ਸੁਤੰਤਰ ਸੰਸਾਰ ਦੇ ਜਿਹੜੇ ਭੋਗ ਆ, ਤਦ ਕਹੀਏ ਛੱਡ ਕੇ ਤਿਆਗ ਕਰਕੇ, ਕਬ ਲਖੋ ਨਿਜਾਤਮ ਆਪ, ਅਤੇ ਕਦੋਂ ਲਖੋ ਕਹੀਏ ਜਾਣਾਂਗਾ, ਸਮਝਾਂਗਾ ਨਿਜ ਆਤਮਾ ਆਪਣੇ ਆਤਮਾ ਨੂੰ, ਆਪ ਕਹੀਏ ਆਪਣੇ, ਨਿਜ ਕਹੀਏ ਆਪਣੇ ਆਤਮਾ ਨੂੰ, ਆਪਣੇ ਆਪ ਨੂੰ, ਆਪਣੇ ਆਪ ਨੂੰ ਨਿਜ ਆਤਮਾ ਦਾ ਅਰਥ ਨਿਜ ਆਤਮ ਆਪ, ਆਪ ਕਹੀਏ ਆਪ ਦਾ ਅਰਥ ਹੀ ਹੁੰਦਾ ਆਤਮਾ ਹੀ, ਆਪਣੇ ਆਤਮਾ ਨੂੰ ਆਪ, ਜਦੋਂ ਆਤਮ ਸਰੂਪ ਨੂੰ ਜਾਣਾਂਗਾ, ਆਪਣੇ ਆਪ ਨੂੰ ਆਤਮ ਸਰੂਪ ਨੂੰ ਕਦੋਂ ਜਾਣਾਂਗਾ, ਜਿਹੜੇ ਸੁਤੰਤਰ ਭੋਗ ਆ ਸੰਸਾਰ ਦੇ, ਇਹਨਾਂ ਨੂੰ ਛੱਡ ਕੇ ਸੁਤੰਤਰ ਜਿਹੜੇ ਸੰਸਾਰ ਦੇ ਭੋਗ ਪ੍ਰਾਪਤ ਆ, ਉਹਨਾਂ ਨੂੰ ਤਿਆਗ ਕਰਕੇ ਕਦੋਂ ਮੈਂ ਆਪਣੇ ਆਤਮ ਸਰੂਪ ਨੂੰ ਜਾਣੂੰਗਾ। ਦੇਹ ਵਿਖੇ ਸੰਦੇਹ ਬਿਨ, ਅਤੇ ਦੇਹ ਵਿਖੇ ਦੇਹ ਦੇ ਵਿੱਚ ਸੰਦੇਹ ਕਹੀਏ, ਜਿਹੜਾ ਸਾਨਾਮ ਸੰਸੇ ਦਾ ਸੰਸਾ ਦੇਹ ਦਾ ਭਾਵ ਦੇਹ ਅਧਿਆਸ ਆ, ਉਹ ਦੇਹ ਅਧਿਆਸ ਤੋਂ ਬਿਨਾਂ ਹੋ ਕੇ ਵਿਚਰੋਂ ਤਬ ਨੇ ਭਾਵ, ਅਤੇ ਵਿਚਰਾਂਗਾ ਜਦੋਂ ਐਸਾ ਹੋਊਗਾ, ਤਦੋਂ ਮੈਂ ਆਪਣੇ ਆਪ ਨੂੰ ਪੁੰਨ ਆਤਮਾ ਮੰਨੂੰਗਾ। ਠੀਕ ਨੀ ਵੀ ਸੁਤੰਤਰ ਕੀ ਹੁੰਦਾ ਵਾ, ਜੈਸੀ ਆਪਣੀ ਇੱਛਾ ਹੋਵੇ ਅਤੇ ਉਹੋ ਜਿਹੇ ਭੋਗ ਦੀ ਪ੍ਰਾਪਤੀ ਜਿਹੜੀ ਹੋ ਜਾਣੀ ਉਹ ਸੁਤੰਤਰ ਕਹੀਦਾ, ਜਿਹੋ ਜਿਹੀ ਆਪਣੀ ਇੱਛਾ ਹੋਵੇ ਨਾ, ਅਤੇ ਉਹ ਜਿਹੇ ਭੋਗ ਪ੍ਰਾਪਤ ਸੁਤੰਤਰ ਭੋਗ ਆ। ਜਿਹਦੇ ਸਾਡੀ ਇੱਛਾ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਹ ਪਤੰਤਰ ਭੋਗ ਆ, ਪਰ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ ਉਹਦੇ ਵਾਸਤੇ ਦੁਖੀ ਹੋ ਰਹੇ, ਜਿਹੜਾ ਸਾਨੂੰ ਪ੍ਰਾਪਤ ਰਿਹਾ ਸੁਤੰਤਰ ਭੋਗ ਆ। ਅਤੇ ਸੁਤੰਤਰ ਭੋਗਾਂ ਦੀ ਪ੍ਰਾਪਤੀ ਆ ਜਿਹੜੀ ਆ ਵੱਡੇ ਪੁੰਨਾਂ ਕਰਕੇ ਹੁੰਦੀ ਆ, ਕਿਉਂਕਿ ਹੁਣ ਆਪਣਾ ਜਿੰਨਾ ਪੁੰਨ ਕੀਤੇ ਆ ਵਾਧੂ ਮਾਇਆ ਜਿਹੜੀ ਇੱਛਾ ਕਰਦੀ ਉਹ ਚੀਜ਼ ਲੈ ਲੈਂਦੇ ਆ, ਅਤੇ ਵੱਡੇ ਪੁੰਨਾਂ ਕਰਕੇ ਪ੍ਰਾਪਤੀ ਹੁੰਦੀ ਸੁਤੰਤਰ ਭੋਗਾਂ ਦੀ। ਅਤੇ ਉਹਨਾਂ ਦਾ ਤਿਆਗ ਵੀ ਤੁਸੀਂ ਕਿਵੇਂ ਮੰਗਦੇ ਉੱਤੇ ਉਤਰਿਆ, ਵੀ ਜਿੰਨਾ ਪੁੰਨਾਂ ਕਰਕੇ ਭੋਗਾਂ ਦੀ ਪ੍ਰਾਪਤੀ ਹੁੰਦੀ, ਅਤੇ ਜਿਹੜੇ ਪੁੰਨ ਹੀ ਉਹ ਜਿਹੜੇ ਪੁੰਨ ਆ ਉਹ ਕੋਈ ਸਫਲੇ ਨਹੀਂ, ਉਹ ਪਾਪ ਰੂਪ ਹੀ ਆ ਕਾਮਨਾ ਸ਼ਾਇਦ ਹੋਣੇ ਕਰਕੇ। ਠੀਕ ਹੈ ਜੀ, ਪੁੰਨਾਂ ਕਰਕੇ ਭੋਗਾਂ ਦੀ ਪ੍ਰਾਪਤੀ ਹੁੰਦੀ ਆ, ਅਤੇ ਉਹ ਪੁੰਨ ਕਾਹਨੂੰ ਕੀਤੇ ਆ, ਕਾਮਨਾ ਵਾਸਤੇ, ਕਾਮਨਾ ਸਹਿਤ ਹੋਣ ਕਰਕੇ ਵੀ ਆਹ ਕਰਾਂਗੇ ਪੁੰਨ ਅਤੇ ਆਹ ਮਿਲੂਗਾ, ਇਸ ਕਰਕੇ ਕਾਮਨਾ ਦੇ ਸਹਿਤ ਪੁੰਨ ਕੀਤੇ ਆ, ਅਤੇ ਉਹ ਦੁੱਖ ਰੂਪ ਹੀ ਆ ਪਾਪ ਰੂਪ ਕਰ ਦਿੰਦੇ ਆ। ਜਦੋਂ ਭੋਗਾਂ ਦੀ ਪ੍ਰਾਪਤੀ ਹੋਣੀ ਫਿਰ ਪੁੰਨ ਪਾਪ ਅਤੇ ਹੋਣੇ ਹੋਣੇ, ਪੁੰਨ ਛੱਡ ਕੇ ਪਾਪ ਤੇ ਹੋਣੇ ਹੋਣੇ ਆ। ਇਸ ਕਰਕੇ ਦੇਹ ਵਿਖੇ ਸੰਦੇਹ ਬਿਨਾਂ, ਦੇਹ ਵਿਖੇ ਸੰਦੇਹ ਬਿਨਾਂ ਵੀ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਸੰਦੇਹ ਕੇ ਸੰਸੇ ਤੋਂ ਬਿਨਾਂ, ਦੇਹ ਅਧਿਆਸ ਤੋਂ ਬਿਨਾਂ ਹੋ ਕੇ ਵਿਚਰੋਂ ਕੋਈ ਵਿਚਰਾਂਗਾ ਤਬ ਨੇ ਪਾਪ, ਤਦੋਂ ਹੀ ਮੈਂ ਕਹੀਏ ਬਿਨਾਂ ਪਾਪ ਕਈ ਪਾਪਾਂ ਨੂੰ, ਤਦੋਂ ਹੀ ਪਾਪਾਂ ਤੋਂ ਨੇ ਕਈ ਰਹਿਤ ਆਪਣੇ ਆਪ ਨੂੰ ਸਮਝਾਂਗਾ। ਨੇ ਪਾਪ ਦਾ ਅਰਥ ਹੁੰਦਾ ਪੁੰਨ ਸਰੂਪ ਵੀ। ਦੇਹ ਤੋਂ ਬਿਨਾਂ ਜਦੋਂ ਦੇਹ ਦੇ ਵਿੱਚ ਰਹਿੰਦਿਆਂ ਅਤੇ ਸੰਸਿਆਂ ਤੋਂ ਬਿਨਾਂ, ਦੇਹ ਇਤਿਹਾਸ ਤੋਂ ਬਿਨਾਂ ਵੀ ਦੇਹ ਮੇਰੀ ਨਹੀਂ ਅਤੇ ਇਸ ਤਰ੍ਹਾਂ ਵਿਚਰਾਂਗਾ, ਤਦੋਂ ਹੀ ਨੇ ਪਏ ਤਦੋਂ ਹੀ ਪਾਪਾਂ ਤੋਂ ਬਿਨਾਂ ਹੋ ਸਕਦਾ। ਜਿੰਨਾ ਚਿਰ ਸੋਚਦਾ ਵੀ ਮੈਂ ਦੇਹ ਹਾਂ ਉਹਨਾਂ ਚਿਰ ਤੇ ਪਾਪ ਪਾਪ ਹੈ ਹੀ ਹੈ, ਕਿਉਂਕਿ ਜਿੰਨਾ ਚਿਰ ਮੈਂ ਸਮਝਦਾ ਦੇਹ ਹਾਂ ਅਤੇ ਉਹਨਾਂ ਚਿਰ ਅਸੀਂ ਆਪਾਂ ਕਰਮ ਸ਼ਕਾਮ ਕਰਮ ਨਿਸ਼ਕਾਮ ਕਰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਉਸ ਕਰਕੇ ਫਿਰ ਆਪਾਂ ਜਦੋਂ ਪੁੰਨ ਕੀਤਾ ਕੋਈ ਕਰਮ ਕੀਤਾ ਫਿਰ ਪੁੰਨ ਪਾਪ ਤੇ ਅਸੀਂ ਸੁਭਾਵ ਵੀ ਹੋ ਜਾਂਦੇ। ਜਦੋਂ ਕਰਮ ਜਦੋਂ ਦੇਹ ਸਮਝ ਲਿਆ ਵੀ ਮੈਂ ਦੇਹ ਹਾਂ ਅਤੇ ਦੇਹ ਦੇ ਵਿੱਚ ਤਾਂ ਫਿਰ ਕੋਈ ਕਰਮ ਹੈ ਹੀ ਹੈ, ਆਤਮਾ ਵਿੱਚ ਕੋਈ ਕਰਮ ਨਹੀਂ ਕਿਉਂਕਿ ਆਤਮਾ ਅੱਗੇ ਰਿਹਾ ਹੈ। ਇਸ ਕਰਕੇ ਤਜ ਸੁਤੰਤਰ ਭਾਵ ਭੋਗ, ਜਿਹੜੇ ਸੁਤੰਤਰ ਸੰਸਾਰ ਦੇ ਭੋਗਨ ਨੂੰ ਛੱਡ ਕੇ ਕਬਲ ਲਖੋ ਨਿਜਾਤਮ ਆਪ ਆਪਣੇ ਨਿਜ ਆਤਮਾ ਨੂੰ ਆਪਣੇ ਆਪ ਆਪ ਆਪਣੇ ਆਤਮਾ ਨੂੰ ਲਖੋ ਜਾਣਾਂਗਾ, ਕਦੋਂ ਦੇਹ ਵਿੱਚ ਸੰਸੇ ਤੋਂ ਬਿਨਾਂ ਹੋਇਆ ਵਿਚਰਾਂਗਾ ਅਤੇ ਤਦੋਂ ਹੀ ਕਹਿੰਦੇ ਮੈਂ ਨਿਹ ਪਾਪ ਆਪਣੇ ਆਪ ਨੂੰ ਪਾਪਾਂ ਤੋਂ ਨਿਹ ਕੇ ਰਹਿ ਸਮਝਾਂਗਾ ਅਤੇ ਆਪਣੇ ਨੂੰ ਪੁੰਨ ਸਰੂਪ ਸਮਝਾਂਗਾ। ਸੋ ਅੱਜ ਇੱਥੇ ਸਮਾਪਤੀ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਦੋਹਰਾ। ਤਜ ਸੁਤੰਤਰ ਭਾਵ ਭੋਗ ਕਬਲ ਲਖੋ ਨਿਜਾਤਮ ਆਪ ਦੇਹ ਵਿਖੇ ਸੰਦੇਹ ਬਿਨ ਵਿਚਰੋਂ ਤਬ ਨਿਹ ਪਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।